ਇਹ ਠੀਕ ਹੈ ਕਿ ਅਸੀਂ ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਨਾ ਹੈ, ਬਾਣੀ ਦਾ ਪਾਠ ਸੁਣਨਾ ਹੈ ਅਤੇ ਜੋ ਵੀ ਗੁਰਬਾਣੀ ਨੂੰ ਸਮਝਣ ਜਾਂ ਸਮਝਾਉਣ ਦੇ ਉਪਰਾਲੇ ਹੁੰਦੇ ਹਨ, ਗੁਰਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਇਤਿਆਦਿਕ, ਇਹ ਸਾਰੇ ਕੰਮ ਸਾਡੇ ਲਈ ਬੜੇ ਜ਼ਰੂਰੀ ਨੇ। ਕਿਉਂਕਿ ਅਗਰ ਅਸੀਂ ਇਹ ਨਹੀਂ ਕਰਾਂਗੇ ਤਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਸਾਨੂੰ ਸਮਝ ਕਿਵੇਂ ਆਵੇਗੀ ਕਿ ਮਹਾਰਾਜ ਨੇ ਆਪਣੀ ਪਾਵਨ ਬਾਣੀ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਰ ਖਿਆਲ ਕਰਨਾ, ਸਰੀਰਕ ਤੌਰ ਤੇ ਜਿੱਥੇ ਅਸੀਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਣਾ ਹੈ, ਬਾਣੀ ਪੜ੍ਹਨ ਵਾਲਿਆਂ ਦੇ ਕੋਲ ਬੈਠਣਾ ਹੈ, ਉੱਥੇ ਅਗਲਾ ਪੜਾਅ ਜਿਹੜਾ ਹੈ ਨਾ ਉਹ ਹੈ ਮਨ ਦਾ ਸਤਸੰਗੀ ਬਣ ਜਾਣਾ। ਕੱਲ ਆਪਾਂ ਇਸ ਨੁਕਤੇ ਦੀ ਵਿਚਾਰ ਕੀਤੀ ਸੀ ਕਿ ਇਸ ਜਗ੍ਹਾ ਤੇ ਪਹੁੰਚਣਾ ਇਹ ਪਹਿਲੀ ਅਵਸਥਾ ਹੈ, ਪਹਿਲੀ ਸਟੇਜ ਹੈ, ਪਰ ਸਤਸੰਗੀ ਬਣ ਜਾਣਾ ਇਹ ਸਭ ਤੋਂ ਜ਼ਰੂਰੀ, ਕਿਉਂਕਿ ਇੱਥੇ ਆਉਣ ਦਾ ਮਕਸਦ ਹੀ ਇਹ ਹੈ ਕਿ ਅਸੀਂ ਕਿਸੇ ਤਰ੍ਹਾਂ ਸਤਸੰਗੀ ਬਣ ਸਕੀਏ। ਇੱਥੇ ਆਉਣ ਦਾ ਅਰਥ ਹੀ ਇਹ ਹੈ। ਇੱਕ ਵਿਦਿਆਰਥੀ ਸਕੂਲ ਜਾਂਦਾ ਹੈ ਤਾਂ ਉਸ ਦਾ ਮਕਸਦ ਕੇਵਲ ਸਕੂਲ ਵਿੱਚ ਹਾਜ਼ਰੀ ਲਵਾਉਣਾ ਨਹੀਂ ਹੁੰਦਾ। ਹਾਜ਼ਰੀ ਤਾਂ ਪਹਿਲੀ ਸ਼ਰਤ ਹੈ ਵੀ ਉਹ ਆ ਰਿਹਾ, ਰੈਗੂਲਰ ਤੌਰ ਤੇ ਆ ਰਿਹਾ, ਰੋਜ਼ ਆ ਰਿਹਾ, ਇਹ ਤਾਂ ਪਹਿਲੀ ਸ਼ਰਤ ਹੈ, ਇਹ ਤਾਂ ਇੱਕ ਨੇਮ ਹੈ। ਉਸ ਦਾ ਅਸਲ ਮਕਸਦ ਹੈ ਕਿ ਉਸਨੇ ਸਕੂਲ ਵਿੱਚ ਪਹੁੰਚ ਕੇ ਜਿੱਥੇ ਬਾਕੀ ਸਾਰੇ ਸਕੂਲ ਦੇ ਨੇਮ ਪੂਰੇ ਕਰਨੇ ਨੇ, ਬਈ ਉਸ ਜਗ੍ਹਾ ਦੇ ਉੱਤੇ ਉਸਨੇ ਆਪਣੀ ਵਰਦੀ ਵੀ ਪਹਿਨਣੀ ਹੈ, ਆਪਣੀ ਹਾਜ਼ਰੀ ਵੀ ਲਵਾਉਣੀ ਹੈ, ਹੋਰ ਜਾਂ ਜਿਤਨੇ ਵੀ ਨਿਯਮ ਨੇ ਸਕੂਲ ਦੇ ਉਹ ਪੂਰੇ ਕਰਨੇ ਹਨ, ਪ੍ਰੇਅਰ ਕਰਨੀ ਹੈ, ਕਿਸ ਢੰਗ ਨਾਲ ਕਲਾਸਾਂ ਵਿੱਚ ਬੈਠਣਾ ਹੈ, ਇਹ ਸਾਰਾ ਕੁਝ ਇੱਕ ਨਿਯਮ ਨੇ। ਪਰ ਇਹ ਨਿਯਮ ਕਾਹਦੇ ਵਾਸਤੇ ਨੇ ਕਿ ਉਹ ਬੱਚਾ ਜਿਹੜਾ ਹੈ, ਉਹ ਵਿਦਿਆਰਥੀ ਜਿਹੜਾ ਹੈ, ਉਹ ਸਟੂਡੈਂਟ ਜਿਹੜਾ ਹੈ, ਉਹ ਸਕੂਲ ਦੇ ਵਿੱਚ ਪੜ੍ਹਾਈ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਸਕੇ। ਪਰ ਖਿਆਲ ਕਰਿਓ, ਜੇਕਰ ਉਹ ਪੜ੍ਹ ਨਹੀਂ ਰਿਹਾ, ਜੇ ਅਧਿਆਪਕ ਦੀ ਦੱਸੀ ਹੋਈ ਗੱਲ ਨੂੰ ਉਹ ਸੁਣਨਾ ਹੀ ਨਹੀਂ ਚਾਹੁੰਦਾ, ਕਲਾਸ ਵਿੱਚ ਬੈਠਣਾ ਹੀ ਨਹੀਂ ਚਾਹੁੰਦਾ, ਬਾਕੀ ਸਾਰੇ ਨੇਮ ਉਹ ਸਕੂਲ ਦੇ ਪੂਰੇ ਕਰਦਾ, ਕੀ ਇਸ ਢੰਗ ਨਾਲ ਉਹ ਇੱਕ ਸਫਲ ਵਿਦਿਆਰਥੀ ਮੰਨਿਆ ਜਾ ਸਕਦਾ? ਇਸ ਤਰੀਕੇ ਨਾਲ ਉਹ ਸਾਰੇ ਨੇਮ ਤਾਂ ਪੂਰੇ ਕਰਦਾ, ਆਪਣੇ ਟੀਚਰ ਦਾ, ਆਪਣੇ ਅਧਿਆਪਕ ਦਾ, ਆਪਣੇ ਉਸਤਾਦ ਦਾ ਸਤਿਕਾਰ ਵੀ ਪੂਰਾ ਕਰਦਾ, ਉਸ ਨੂੰ ਜੀ ਆਇਆਂ ਆਖਦਾ, ਉਸ ਨਾਲ ਫਤਿਹ ਸਾਂਝੀ ਕਰਦਾ, ਉਸ ਨੂੰ ਜਿੱਥੇ ਵੀ ਮਿਲਦਾ ਅਦਬ ਨਾਲ ਸਿਰ ਝੁਕਾਉਂਦਾ, ਉਹ ਆਪਣੇ ਸਕੂਲ ਦੀ ਸਾਫ ਸਫਾਈ ਦਾ ਪ੍ਰਬੰਧ ਵੀ ਰੱਖਦਾ, ਉਹ ਸੇਵਾ ਵੀ ਕਰਦਾ, ਪਰ ਇੱਕੋ ਕੰਮ ਨਹੀਂ ਕਰਦਾ ਕਿ ਉਹ ਆਪਣੇ ਅਧਿਆਪਕ ਕੋਲੋਂ ਸਿੱਖਦਾ ਕੁਝ ਨਹੀਂ। ਖਿਆਲ ਕਰੋ, ਸਤਿਕਾਰ ਕਰਦਾ ਇੱਕ ਗੁਣ ਹੈ, ਸਕੂਲ ਰੋਜ਼ ਜਾਂਦਾ ਇਹ ਵੀ ਇੱਕ ਗੁਣ ਹੈ, ਸਕੂਲ ਦੇ ਸਾਰੇ ਨੇਮ ਪੂਰੇ ਕਰਦਾ ਇਹ ਵੀ ਇੱਕ ਗੁਣ ਹੈ। ਜਿੱਥੇ ਉਹਦੇ ਚ ਸਾਰੇ ਗੁਣ ਨੇ ਨਾ, ਉੱਥੇ ਇਹਨਾਂ ਗੁਣਾਂ ਤੋਂ ਇੱਕ ਸਭ ਤੋਂ ਵੱਡਾ ਔਗਣ ਉਹਦੇ ਜੀਵਨ ਦੇ ਵਿੱਚ ਹੈ ਕਿ ਉਹ ਆਪਣੇ ਅਧਿਆਪਕ ਤੇ ਉਸਤਾਦ ਦੀ ਗੱਲ ਨਹੀਂ ਸੁਣਦਾ, ਤੇ ਜੇ ਉਹ ਨਹੀਂ ਸੁਣਦਾ ਤੇ ਖਿਆਲ ਕਰਿਓ ਫਿਰ ਜਿਹੜਾ ਅਸਲ ਮਕਸਦ ਹੈ ਉਹ ਤੇ ਪੂਰਾ ਨਾ ਹੋਇਆ। ਹਾਜ਼ਰੀ ਲੱਗ ਗਈ ਚੰਗੀ ਗੱਲ ਹੈ, ਉਸਨੇ ਅਧਿਆਪਕ ਦਾ ਸਤਿਕਾਰ ਕਰ ਲਿਆ ਇਹ ਵੀ ਚੰਗੀ ਗੱਲ ਹੈ, ਪਰ ਅਸਲ ਮਕਸਦ ਪੂਰਾ ਨਹੀਂ ਹੋਇਆ। ਅਸਲ ਮਕਸਦ ਸੀ ਕਿ ਉਹ ਕੁਝ ਸਿੱਖ ਲੈਂਦਾ ਤਾਂ ਕਿ ਉਹ ਇੱਕ ਸਫਲ ਵਿਦਿਆਰਥੀ ਬਣ ਕੇ ਆਪਣੇ ਜੀਵਨ ਦੇ ਮਕਸਦ ਨੂੰ ਹੱਲ ਕਰਦਾ, ਜਿਸ ਕੰਮ ਵਾਸਤੇ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਉਸ ਉਹ ਕੰਮ ਜਿਹੜਾ ਸੀ ਮੁਕੰਮਲ ਹੋ ਜਾਂਦਾ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੂੰ ਨਮਸਕਾਰ ਕਰਨੀ ਇਹ ਤਾਂ ਸਿੱਖ ਦਾ ਇੱਕ ਨਿਯਮ ਹੈ ਨਾ, ਇਹ ਸਤਿਕਾਰ ਦਾ ਇੱਕ ਤਰੀਕਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਿਕਟ ਕੋਲ ਆ ਕੇ ਬੈਠਣਾ, ਗੁਰਬਾਣੀ ਦੇ ਪਾਠ, ਗੁਰਬਾਣੀ ਦੀ ਕਥਾ, ਗੁਰਬਾਣੀ ਦੇ ਕੀਰਤਨ, ਇਹ ਸਰ ਸਤ ਸੰਗਤ ਵਿੱਚ ਆ ਕੇ ਜਿੱਥੇ ਕਿ ਗੁਰਬਾਣੀ ਪੜ੍ਹਨ ਵਾਲੇ, ਸਮਝਣ ਵਾਲੇ, ਜਿੰਨੇ ਵੀ ਗੁਰੂ ਕੇ ਪਿਆਰ ਵਾਲੇ ਸੱਜੇ ਬੈਠੇ ਨੇ ਇੱਥੇ ਆਉਣਾ, ਇਹ ਬੜੀ ਵੱਡੀ ਗੱਲ ਹੈ ਆਪਣੇ ਆਪ ਵਿੱਚ। ਪਰ ਇਹਨਾਂ ਸਾਰੀਆਂ ਗੱਲਾਂ ਦਾ ਮਕਸਦ ਕੀ ਹੈ, ਇਹ ਸਾਰਾ ਕੁਝ ਅਸੀਂ ਕਿਉਂ ਕਰਨਾ ਹੈ? ਇਸ ਕਰਕੇ ਕਿ ਕਿਸੇ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਮੱਤ ਜਿਹੜੀ ਹੈ ਉਹ ਸਾਨੂੰ ਮਿਲ ਜਾਏ, ਗੁਰੂ ਦਾ ਉਪਦੇਸ਼ ਜਿਹੜਾ ਉਹ ਸਾਡੇ ਮਨ ਵਿੱਚ ਵਸ ਜਾਏ। ਗੁਰ ਕਾ ਬਚਨ ਵਸੈ ਜੀ ਨਾਲੇ, ਇਹੀ ਮਕਸਦ ਹੈ ਨਾ ਕਿ ਗੁਰੂ ਦੀ ਗੱਲ ਜੀ ਦੇ ਵਿੱਚ ਘਰ ਕਰ ਜਾਏ, ਟਿਕ ਜਾਏ, ਮਕਸਦ ਇਹ ਹੈ। ਪਰ ਗੁਰੂ ਪਿਆਰ ਵਾਲਿਓ, ਖਿਆਲ ਕਰਨਾ ਜੇ ਇਹ ਮਕਸਦ ਪੂਰਾ ਨਹੀਂ ਨਾ ਹੋ ਰਿਹਾ। ਗੁਰਦੇਵ ਜੀ ਨੇ ਇੱਕ ਬੜਾ ਸੋਹਣਾ ਵਿਚਾਰ ਬਾਣੀ ਦੇ ਅੰਦਰ ਦਿੱਤਾ, ਕਹਿੰਦੇ ਗੁਰ ਸਭਾ, ਸਭਾ ਦਾ ਮਤਲਬ ਹੈ ਗੁਰੂ ਦੀ ਸੰਗਤ, ਗੁਰੂ ਦੀ ਨੇੜਤਾ। ਕਹਿੰਦੇ ਗੁਰ ਸਭਾ ਏਮ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਕਹਿੰਦੇ ਗੁਰੂ ਦੇ ਨੇੜੇ ਉਹ ਹੈ ਜਿਹਦਾ ਮਨ ਵੀ ਗੁਰੂ ਦੇ ਨੇੜੇ। ਇਹਨੇ ਵੀ ਮੇਰੇ ਵਰਗਾ ਬੰਦਾ ਕੇਵਲ ਤਨ ਕਰਕੇ ਗੁਰੂ ਕੋਲ ਬੈਠਾ ਤੇ ਮਨ ਕਿਧਰੇ ਹੋਰ ਗਿਣਤੀਆਂ ਗਿਣਦਾ। ਭਾਵ ਜੇ ਮਨ ਦਾ ਖਿਆਲ ਨਹੀਂ ਬਦਲ ਰਿਹਾ, ਗੁਰਮਤ ਮੁਤਾਬਕ ਮਨ ਦੇ ਵਿਚਾਰ ਨਹੀਂ ਬਣ ਰਹੇ ਤਾਂ ਖਿਆਲ ਕਰਨਾ, ਇਹਦਾ ਮਤਲਬ ਮਨ ਕਰਕੇ ਤਾਂ ਕਦੇ ਗੁਰੂ ਦੀ ਸੰਗਤ ਨਹੀਂ ਨਾ ਕੀਤੀ, ਤਨ ਕਰਕੇ ਤਾਂ ਬਹੁਤ ਕੀਤੀ ਹੋਵੇਗੀ। ਇਹੀ ਸਭ ਤੋਂ ਵੱਡਾ ਭੁਲੇਖਾ ਹੈ। ਅਸੀਂ ਕਈ ਵਾਰ ਐਸੀਆਂ ਜਗ੍ਹਾ ਤੇ ਇਕੱਠੀਆਂ ਹੋਈਆਂ ਭੀੜਾਂ ਨੂੰ ਜਿੱਥੇ ਕਿ ਨਾ ਗੁਰੂ ਦੀ ਬਾਣੀ ਦੀ ਗੱਲ ਹੈ, ਨਾ ਉਪਦੇਸ਼ ਦੀ ਗੱਲ ਹੈ, ਨਾ ਪ੍ਰਭੂ ਨਾਮ ਦੀ ਗੱਲ ਹੈ, ਅਸੀਂ ਉਸ ਭੀੜ ਨੂੰ ਵੀ ਕਈ ਵਾਰ ਸਤ ਸੰਗਤ ਸਮਝ ਲੈਂਦੇ, ਇਹ ਵੀ ਭੁਲੇਖਾ ਖੜਾ ਹੋ ਜਾਂਦਾ। ਕਿਉਂਕਿ ਅਸੀਂ ਸਮਝਦੇ ਹਾਂ ਜਿੱਥੇ ਬਹੁਤ ਸਾਰੇ ਸਰੀਰ ਇਕੱਠੇ ਹੋਏ ਹੋਣ ਲੱਖਾਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ, ਉਹ ਸਤ ਸੰਗਤ। ਮੁਆਫ ਕਰਨਾ, ਮੈਂ ਤਾਂ ਕਈ ਵਾਰ ਰਾਜਨੀਤਿਕ ਲੀਡਰਾਂ ਨੂੰ ਆਪਣੀ ਰੈਲੀ ਵਿੱਚ ਆਏ ਹੋਏ ਲੋਕਾਂ ਨੂੰ ਵੀ ਸਾਧ ਸੰਗਤ ਜੀ ਕਹਿ ਕੇ ਸੰਬੋਧਨ ਕਰਦਿਆਂ ਸੁਣਿਆ, ਸਾਧ ਸੰਗਤ ਜੀ। ਹੁਣ ਪਤਾ ਨਹੀਂ ਉੱਥੇ ਕਿਹੜਾ ਸਾਧ ਹੈ ਜਿਸ ਦੀ ਉਹ ਸੰਗਤ ਇਕੱਠੀ ਹੋਈ ਹੈ, ਪਰ ਇੱਕ ਲਕਬ ਦਾ ਚੁਣ ਲਿਆ ਨਾ ਕਿ ਇਹ ਲਫ਼ਜ਼ ਜਿਹੜਾ ਗੁਰਦੁਆਰਾ ਸਾਹਿਬ ਚ ਬੋਲਿਆ ਜਾਂਦਾ ਹੈ ਤੂੰ ਨਕਲ ਮਾਰ ਲਓ, ਨਕਲ ਮਾਰ ਲਓ ਇਸ ਗੱਲ ਦੀ ਕਿ ਉੱਥੇ ਬੋਲਿਆ ਜਾਂਦਾ ਹੈ। ਅਸੀਂ ਵੀ ਸਾਧ ਸੰਗਤ ਲਫ਼ਜ਼ ਵਰਤ ਕੇ ਜਿਹੜਾ ਉਹ ਲੋਕਾਂ ਨੂੰ ਭੁਲੇਖੇ ਦੇ ਵਿੱਚ ਪਾਈਏ ਕਿ ਇੱਥੇ ਤੁਸੀਂ ਆਏ, ਇਹ ਵੀ ਬੜਾ ਪੁੰਨ ਦਾ ਕੰਮ ਹੈ। ਹਾਲਾਂਕਿ ਸਾਰੇ ਜਾਣਦੇ ਨੇ ਉੱਥੇ ਕਿੰਨਾ ਕੁ ਪੁੰਨ ਲੋਕਾਂ ਦੇ ਕੰਨਾਂ ਚ ਪਾਇਆ ਜਾਣਾ ਤੇ ਕਿੰਨੀ ਕੁ ਸਚਾਈ ਬਿਆਨ ਕੀਤੀ ਜਾਣੀ ਹੈ, ਪਰ ਖੈਰ ਇਸ ਗੱਲ ਨਾਲ ਕਿਸੇ ਨੂੰ ਮਤਲਬ ਨਹੀਂ। ਅਸਲ ਲਫ਼ਜ਼ ਜਿਹੜਾ ਸੀ ਸਾਧ ਸੰਗਤ, ਸਾਧ ਸੰਗਤ, ਉਸ ਦੇ ਗਲਤ ਅਰਥ ਜਿਹੜੇ ਸਨ ਉਹਨਾਂ ਲੋਕਾਂ ਵੀ ਕਰਨਾ। ਇਸ ਤਰ੍ਹਾਂ ਗਲਤ ਅਰਥ ਬੜੀ ਜਗ੍ਹਾ ਤੇ ਕੀਤੇ ਗਏ, ਕਿਉਂਕਿ ਅਸੀਂ ਸਮਝਿਆ ਸਰੀਰਾਂ ਦੇ ਇਕਾਠੀ ਸਤ ਸੰਗਤ ਹੁੰਦੇ ਨੇ। ਨਹੀਂ, ਸਤ ਸੰਗਤ ਦਾ ਆਪਣਾ ਇੱਕ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ। ਸਤਿਗੁਰੂ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ। ਤੇ ਸਤ ਸੰਗਤ ਹੋਣੀ ਹੈ ਮਨ ਕਰਕੇ, ਮਨ ਤੋਂ ਬਿਨਾਂ ਸਤ ਸੰਗਤ ਨਹੀਂ ਹੋ ਸਕਦੀ। ਸਤ ਸੰਗਤ ਵਿੱਚ ਸਭ ਤੋਂ ਸ਼੍ਰੋਮਣੀ ਗੱਲ ਹੈ ਸਤਿਗੁਰੂ, ਗੁਰੂ ਅਕਾਲ ਪੁਰਖ ਦਾ ਨਾਮ, ਤੇ ਉਸ ਦੀ ਸੰਗਤ ਕਰਨੀ ਹੈ ਸਾਡੇ ਮਨ ਨੇ। ਜਦੋਂ ਮਨ ਉਹਦੇ ਨਾਮ ਦੇ ਕਨਸੈਪਟ ਨੂੰ ਸਮਝਦਾ ਹੈ, ਉਸ ਨੂੰ ਮੰਨਦਾ ਹੈ, ਤਾਂ ਅਸੀਂ ਸਤ ਸੰਗੀ ਬਣ ਜਾਂਦੇ ਹਾਂ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਇਹ ਵਿਚਾਰ ਬਖਸ਼ਿਸ਼ ਕਰਦੇ ਆ, ਇਹ ਵੀ ਦੱਸਿਆ, ਕਹਿੰਦੇ ਵੱਡੀ ਗੱਲ, ਵੱਡੀ ਖੂਬੀ ਸਤ ਸੰਗਤ ਵਿੱਚ ਇਹ ਹੈ ਕਿ ਸੁੱਕੇ ਹੋਏ ਕੁਮਲਾਏ ਹੋਏ ਜੀਵਨ ਜਿਹੜੇ ਨੇ ਉਹ ਹਰੇ ਭਰੇ ਹੋ ਜਾਂਦੇ ਹਨ। ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ, ਵਡਿਆਈ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਤੇ ਮੈਂ ਕੱਲ ਦੇ ਦੀਵਾਨ ਵਿੱਚ ਇੰਨੀ ਕੁ ਬੇਨਤੀ ਕੀਤੀ ਸੀ ਕਿ ਤਪਸ਼ ਦਾ ਕਾਰਨ ਹੈ, ਗੁਰੂ ਨਾਨਕ ਸਾਹਿਬ ਜੀ ਨੇ ਮਾਝ ਰਾਗ ਦੀ ਵਾਰ ਦੇ ਵਿੱਚ ਫਰਮਾਇਆ, ਕਹਿੰਦੇ ਮੈਂ ਸੰਸਾਰ ਵੱਲ ਜਦੋਂ ਬੜੇ ਗੌਹ ਨਾਲ ਵਿਚਾਰ ਦ੍ਰਿਸ਼ਟੀ ਨਾਲ ਵੇਖਿਆ ਤੇ ਮੈਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸੰਸਾਰ ਦੇ ਵਿੱਚ ਅੱਗ ਦੀਆਂ ਚਾਰ ਨਦੀਆਂ ਵਗ ਰਹੀਆਂ ਹਨ, ਅੱਗ ਦੀਆਂ ਚਾਰ ਨਦੀਆਂ। ਹੁਣ ਅੱਗ ਕਦੇ ਵੀ ਠੰਡਕ ਤੇ ਨਹੀਂ ਨਾ ਦਿੰਦੀ, ਅੱਗ ਨਾਲ ਝੁਲਸੇ ਹੋਏ ਦਰਖਤ ਜਿਹੜੇ ਨੇ ਉਹ ਸੁੱਕ ਜਾਂਦੇ ਨੇ, ਕੁਮਲਾ ਜਾਂਦੇ ਨੇ, ਤੇ ਕੁਮਲਾਏ ਹੋਏ ਦਰਖਤ ਜਿਹੜੇ ਨੇ ਨਾ ਛਾਂ ਦੇ ਸਕਦੇ ਨੇ ਚੱਜ ਨਾਲ ਤੇ ਨਾ ਫਲ ਦੇ ਸਕਦੇ ਨੇ। ਜਿਹੜੇ ਦਰਖਤ ਸੁੱਕ ਜਾਣ, ਜਿਨ੍ਹਾਂ ਦੀ ਹਰਿਆਲੀ ਗਵਾਚ ਜਾਏ, ਜਿਨ੍ਹਾਂ ਦਾ ਖੇੜਾ ਖਤਮ ਹੋ ਜਾਏ, ਉਹ ਛਾਂ ਵੀ ਨਹੀਂ ਦੇ ਸਕਦੇ ਤੇ ਫਲ ਵੀ ਨਹੀਂ ਦੇ ਸਕਦੇ। ਇਸੇ ਤਰ੍ਹਾਂ ਜਿਹੜੇ ਜੀਵਨ ਸੁੱਕ ਜਾਂਦੇ ਨੇ, ਜਿਨ੍ਹਾਂ ਜੀਵਨਾਂ ਦੇ ਵਿੱਚ, ਜਿਸ ਜ਼ਿੰਦਗੀ ਦੇ ਵਿੱਚ ਹਰਿਆਲੀ ਨਹੀਂ ਹੈ, ਖੇੜਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਕਿਸੇ ਨੂੰ ਠੰਡਕ ਨਹੀਂ ਦੇ ਸਕਦੇ। ਉਹ ਤਪਸ਼ ਤਾਂ ਵੰਡ ਸਕਦੇ ਨੇ, ਠੰਡਕ ਨਹੀਂ ਦੇ ਸਕਦੇ, ਤੇ ਨਾ ਹੀ ਉਹਨਾਂ ਦੇ ਜੀਵਨ ਵਿੱਚੋਂ ਕੋਈ ਗੁਣਾਂ ਦਾ ਫਲ ਮਿਲਣਾ, ਉਹ ਨਿਫਲ ਹੁੰਦੇ ਨੇ। ਸਤਿਗੁਰੂ ਜੀ ਨੇ ਆਖਿਆ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ ਹਨ ਸੰਸਾਰ ਦੇ ਵਿੱਚ, ਕਿਹੜੀਆਂ ਕਿਹੜੀਆਂ? ਮਹਾਰਾਜ ਨੇ ਗਿਣਤੀ ਕੀਤੀ, ਆਖਿਆ ਹੰਸ। ਹੰਸ ਦਾ ਅਰਥ ਹੈ ਨਿਰਦਇਆ, ਮਨ ਦਾ ਕਠੋਰ ਪੁਣਾ। ਮਨ ਕਰਕੇ ਬੰਦਾ ਕਠੋਰ ਹੈ, ਨਿਰਦਈ ਹੈ, ਜ਼ਾਲਮ ਹੋ ਗਿਆ ਹੈ। ਸਤਿਗੁਰੂ ਆਖਦੇ ਜ਼ੁਲਮ ਦੀ, ਨਿਰਦਇਆ ਦੀ, ਹਿੰਸਾ ਦੀ ਨਦੀ ਵਗ ਰਹੀ ਹੈ। ਵੈਸੇ ਮੈਂ ਬੇਨਤੀ ਕਰਦੇ ਹਾਂ, ਹਿੰਸਾ ਜਿਹੜੀ ਹੈ ਉਹ ਕੇਵਲ ਸ਼ਸਤਰ ਨਾਲ ਹੀ ਨਹੀਂ ਹੁੰਦੀ, ਖਿਆਲ ਕਰਿਓ, ਹਿੰਸਾ ਜਿਹੜੀ ਹੈ ਕੇਵਲ ਸ਼ਸਤਰ ਨਾਲ ਨਹੀਂ ਹੁੰਦੀ, ਜ਼ਬਾਨ ਨਾਲ ਵੀ ਹੋ ਜਾਂਦੀ ਹੈ, ਕਲਮ ਨਾਲ ਵੀ ਹੋ ਜਾਂਦੀ ਹੈ। ਇਸ ਸੰਸਾਰ ਦੇ ਵਿੱਚ ਕਦੇ ਖਿਆਲ ਕਰਿਓ ਕਿ ਕੇਵਲ ਸ਼ਸਤਰ ਦੀ ਹਿੰਸਾ ਨੂੰ ਸਾਡੇ ਦੇਸ਼ ਵਿੱਚ ਨਿੰਦਿਆ ਗਿਆ, ਕਿ ਸ਼ਸਤਰ ਨਾਲ ਕਿਸੇ ਦਾ ਗਲਾ ਕੱਟ ਦੇਣਾ, ਕਿਸੇ ਗਰੀਬ ਦੇ ਉੱਤੇ ਅਤਿਆਚਾਰ ਕਰ ਦੇਣਾ, ਕਿਸੇ ਮਜ਼ਲੂਮ ਦੇ ਉੱਤੇ ਜ਼ੁਲਮ ਕਰਨਾ, ਇਹ ਹਿੰਸਾ। ਇਹ ਠੀਕ ਹੈ ਕਿ ਮਜ਼ਲੂਮ ਦਾ ਘਾਤ ਕਰਨਾ, ਕਿਸੇ ਤੇ ਜ਼ੁਲਮ ਕਰਨਾ ਇਹ ਹਿੰਸਾ ਹੈ, ਪਰ ਹੈਰਾਨੀ ਦੀ ਗੱਲ ਹੈ ਜ਼ਬਾਨ ਰਾਹੀਂ ਹੋ ਰਹੀ ਹਿੰਸਾ ਦੀ ਗੱਲ ਬਹੁਤ ਘੱਟ ਕੀਤੀ ਗਈ। ਕਲਮਾਂ ਦੇ ਨਾਲ ਜਿਹੜੀ ਹਿੰਸਾ ਹੋ ਰਹੀ ਹੈ ਨਾ, ਉਹਦਾ ਜ਼ਿਕਰ ਬਹੁਤ ਘੱਟ ਕੀਤਾ ਗਿਆ। ਕਲਮ ਦੇ ਵਾਰ ਸਦੀਆਂ ਤੱਕ ਰਹਿੰਦੇ ਨੇ। ਸਿਆਣੇ ਆਖਦੇ ਤਲਵਾਰਾਂ ਦੇ ਫੱਟ ਸਮਾਂ ਪਾ ਕੇ ਮਿਟ ਜਾਂਦੇ ਨੇ, ਬੋਲਾਂ ਦੇ ਤੇ ਕਲਮਾਂ ਦੇ ਫੱਟ ਜਿਹੜੇ ਨੇ ਕਦੇ ਨਹੀਂ ਮਿਟਦੇ, ਉਹ ਆਪਣਾ ਬੜਾ ਡੂੰਘਾ ਅਸਰ ਛੱਡ ਜਾਂਦੇ ਨੇ। ਦੂਜਿਆਂ ਨੂੰ ਇਹ ਗੱਲ ਕਹਿਣੀ ਕਿ ਉਹਨਾਂ ਨੇ ਸ਼ਸਤਰ ਧਾਰਨ ਕਰਕੇ ਹਿੰਸਾ ਕੀਤੀ ਬੜੀ ਸੌਖੀ ਹੈ, ਪਰ ਆਪ ਜੋ ਬੋਲਾਂ ਨਾਲ ਹਿੰਸਾ ਕੀਤੀ, ਆਪ ਜੋ ਆਪਣੀਆਂ ਕਲਮਾਂ ਨਾਲ ਹਿੰਸਾ ਕੀਤੀ, ਤੇ ਆਪ ਜਿਹੜੇ ਹਿੰਸਕ ਖਿਆਲ ਮਨ ਵਿੱਚ ਪਾਲੇ, ਇਹਨਾਂ ਨੂੰ ਸਮਝਣਾ ਆਮ ਬੰਦੇ ਵਾਸਤੇ ਬੜਾ ਕਠਿਨ ਹੈ, ਬੜਾ ਔਖਾ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਇੱਕ ਨਦੀ ਅੱਗ ਦੀ ਹੈ ਹਿੰਸਾ ਨਿਰਦਇਆ, ਮਨ ਵਿੱਚ ਕਠੋਰਪਨ ਹੈ, ਹਿਰਦੇ ਵਿੱਚ ਦਇਆ ਨਹੀਂ, ਇਹ ਇੱਕ ਹਿੰਸਾ ਦੀ ਨਦੀ ਵਗ ਰਹੀ ਹੈ। ਦੂਜੀ ਨਦੀ ਹੈ ਲੋਭ, ਹੰਸ ਹੇਤ, ਹੇਤ ਦਾ ਅਰਥ ਹੈ। ਦੂਜੀ ਨਦੀ ਕਿਹੜੀ ਹੈ? ਮੋਹ ਦੀ ਨਦੀ। ਮੋਹ ਦਾ ਮਤਲਬ ਹੈ ਕਿ ਮੈਨੂੰ ਕੇਵਲ ਆਪਣੇ ਦਾਇਰੇ ਵਿੱਚ ਹੀ ਆਪਣੀਆਂ ਚੀਜ਼ਾਂ ਨਾਲ ਪਿਆਰ ਹੈ, ਦੂਜੀਆਂ ਨਾਲ ਮੈਂ ਨਫ਼ਰਤ ਕਰਦਾ, ਮੋਹ ਹੋ ਗਿਆ ਨਾ, ਮੈਨੂੰ ਮੋਹ ਹੈ ਇਸ ਚੀਜ਼ ਨਾਲ, ਇਹ ਚੀਜ਼ ਚਾਹੀਦੀ ਹੈ, ਭਾਵੇਂ ਮੈਂ ਖੋ ਕੇ ਲਿਆਵਾਂ, ਭਾਵੇਂ ਚੋਰੀ ਕਰਕੇ ਲਿਆਵਾਂ, ਭਾਵੇਂ ਰਿਸ਼ਵਤ ਲੈ ਕੇ ਲਿਆਵਾਂ, ਮੋਹ ਹੋ ਗਿਆ ਨਾ। ਖਿਆਲ ਕਰਿਓ, ਇੱਕ ਦਫ਼ਤਰ ਵਿੱਚ ਬੈਠਾ ਹੋਇਆ ਮੁਲਾਜ਼ਮ ਅਧਿਕਾਰੀ, ਜਿਸ ਦੀ ਕਿ ਸਰਕਾਰੀ ਤੌਰ ਤੇ ਸਮਾਜਿਕ ਤੌਰ ਤੇ ਇੱਕ ਡਿਊਟੀ ਹੈ ਕਿ ਉਹਨੇ ਆਹ ਡਿਊਟੀ ਕਰਨੀ ਹੈ, ਕੰਮ ਕਰਨਾ, ਮੋਹ ਕਿਹਨੂੰ ਕਹਿੰਦੇ ਨੇ, ਉਸ ਦੀ ਡਿਊਟੀ ਹੈ ਕਿ ਉਹਨੇ ਇਹ ਕੰਮ ਕਰਨਾ, ਪਰ ਖਿਆਲ ਕਰਿਓ ਉਹਨੂੰ ਇੱਕ ਗੱਲ ਦੀ, ਇਸ ਵਾਸਤੇ ਉਹਨੂੰ ਮਿਹਨਤਾਨਾ ਮਿਲ ਰਿਹਾ, ਤਨਖਾਹ ਮਿਲ ਰਹੀ ਹੈ, ਸਰਕਾਰੀ ਸਹੂਲਤਾਂ ਦਾ ਉਹ ਆਨੰਦ ਮਾਣ ਰਿਹਾ, ਸਾਰਾ ਕੁਝ ਜਿੰਨਾ ਕੁ ਮੁਤਾਬਕ ਉਹਨੂੰ ਮਿਲਣਾ, ਸਭ ਭੁਗਤਾਂ ਦੇ ਮੁਤਾਬਕ ਉਹਨੂੰ ਮਿਲਣਾ, ਸਭ ਕੁਝ ਮਿਲ ਰਿਹਾ, ਪਰ ਉਹ ਦਫ਼ਤਰ ਚ ਬੈਠਾ ਹੋਇਆ ਨਾ ਇੱਕ ਚਿੰਤਾ ਚ ਡੁੱਬਿਆ ਹੋਇਆ। ਭਲਾ ਚਿੰਤਾ ਕੀ ਹੈ? ਉਹ ਸੋਚਦਾ ਹੈ ਕਿ ਮੇਰੇ ਘਰ ਦੇ ਵਿੱਚ ਚਾਰ ਕਮਰੇ ਨੇ ਤੇ ਚੌਂ ਦੇ ਵਿੱਚੋਂ ਤਿੰਨਾਂ ਚ ਤਾਂ ਏਸੀ ਲੱਗਿਆ, ਚੌਥੇ ਚ ਨਹੀਂ ਲੱਗਿਆ, ਹੁਣ ਚੌਥੇ ਕਮਰੇ ਦੇ ਵਿੱਚ ਏਸੀ ਲਾਉਣ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਵਾਸਤੇ ਉਹ ਇਸ ਚਿੰਤਾ ਦੇ ਵਿੱਚ ਡੁੱਬਿਆ ਕੀ ਕਰਦਾ ਹੈ ਕਿ ਜਿਹੜਾ ਵੀ ਕੋਈ ਸਰਕਾਰੀ ਕੰਮ ਕਾਜ ਲੈ ਕੇ ਉਹਦੇ ਕੋਲ ਆਉਂਦਾ, ਬਈ ਜਿਹੜਾ ਕੰਮ ਉਹਦੇ ਮਹਿਕਮੇ ਦਾ ਹੈ, ਉਹਦੇ ਤੋਂ ਰਿਸ਼ਵਤ ਲੈਂਦਾ। ਕਿਉਂ? ਕਿਉਂਕਿ ਮੇਰੇ ਘਰ ਏਸੀ ਲੱਗਣ ਵਾਲਾ। ਉਹਨੂੰ ਚਿੰਤਾ ਹੈ ਕਿ ਮੇਰੇ ਗੁਆਂਢੀ ਨੇ ਗੱਡੀ ਜਿਹੜੀ ਹੈ ਉਹ ਵੱਡੀ ਲੈ ਲਈ ਹੈ, ਮਹਿੰਗੀ ਲੈ ਲਈ ਹੈ, ਤੇ ਮੇਰੇ ਕੋਲ ਅਜੇ ਪੁਰਾਣੀ ਕਾਰ ਹੈ, ਤੇ ਮੇਰੇ ਕੋਲ ਵੀ ਵੱਡੀ ਕਾਰ ਚਾਹੀਦੀ ਹੈ, ਤੇ ਇਹ ਹਵਸ ਹੁਣ ਕਿਵੇਂ ਪੂਰੀ ਹੋਵੇ? ਉਹ ਰਿਸ਼ਵਤ ਲੈਂਦਾ। ਪਰ ਖਿਆਲ ਕਰਿਓ, ਉਹ ਇਹ ਤਾਂ ਸੋਚਦਾ ਕਿ ਮੇਰੇ ਘਰ ਵਿੱਚ ਏਸੀ ਨਹੀਂ ਲੱਗਿਆ, ਏਸੀ ਲੱਗਣਾ ਚਾਹੀਦਾ, ਪਰ ਉਹ ਇਹ ਨਹੀਂ ਸੋਚਦਾ ਕਿ ਜਿਹਦੇ ਕੋਲੋਂ ਮੈਂ ਜ਼ਬਰਦਸਤੀ ਰਿਸ਼ਵਤ ਲੈ ਰਿਹਾ, ਪਤਾ ਨਹੀਂ ਵਿਚਾਰਾ ਇਹਨੇ ਪੱਖੇ ਦੀ ਹਵਾ ਵੀ ਕਦੀ ਲਈ ਹੈ ਕਿ ਨਹੀਂ ਲਈ, ਇੰਨੀ ਦੂਰ ਤੋਂ ਚੱਲ ਕੇ ਆਇਆ, ਪਤਾ ਨਹੀਂ ਕੀ ਮੁਸੀਬਤ ਆ ਰਿਹਾ, ਕਿੰਨਾ ਪੈਂਡਾ ਤਹਿ ਕਰਕੇ ਆਇਆ। ਉਹਨੂੰ ਇਹ ਤਾਂ ਚਿੰਤਾ ਹੈ ਕਿ ਮੇਰੇ ਕੋਲ ਜਿਹੜੀ ਗੱਡੀ ਹੈ, ਮੋਟਰ ਹੈ, ਕਾਰ ਹੈ, ਉਹ ਸਸਤੀ ਹੈ, ਹੋਰ ਮਹਿੰਗੀ ਹੋਣੀ ਚਾਹੀਦੀ ਹੈ, ਪਰ ਉਸਨੂੰ ਇਸ ਗੱਲ ਦੀ ਤਾਂ ਕੋਈ ਚਿੰਤਾ ਨਹੀਂ ਨਾ ਕਿ ਜਿਹੜਾ ਮੇਰੇ ਕੋਲ ਆਇਆ ਹੈ, ਜਿਹਦਾ ਕੰਮ ਕਰਨਾ ਮੇਰਾ ਫਰਜ਼ ਬਣਦਾ ਹੈ, ਮੇਰੀ ਡਿਊਟੀ ਬਣਦੀ ਹੈ, ਕੋਈ ਆਸਾਨ ਨਹੀਂ ਬਣਦਾ, ਵੀ ਇਹ ਵਿਚਾਰਾ ਪਤਾ ਨਹੀਂ ਪੈਦਲ ਹੀ ਚੱਲ ਕੇ ਨਾ ਆਇਆ ਹੋਵੇ, ਪਤਾ ਨਹੀਂ ਇਹਦੀ ਜੇਬ ਚ ਕਿਰਾਏ ਜੋਗੇ ਪੈਸੇ ਵੀ ਹੈ ਨੇ ਕਿ ਨਹੀਂ, ਪਤਾ ਨਹੀਂ ਸਵੇਰ ਦਾ ਘਰੋਂ ਤੁਰੇ ਇਸਨੇ ਰਾਹ ਦੇ ਵਿੱਚੋਂ ਕੁਝ ਖਾਧਾ ਵੀ ਹੈ ਕਿ ਨਹੀਂ ਖਾਧਾ, ਪਤਾ ਨਹੀਂ ਕਿੰਨਾ ਮੁਸੀਬਤਾਂ ਦਾ ਮਾਰਿਆ ਵਿਚਾਰਾ ਮੇਰੇ ਕੋਲ ਕੰਮ ਲੈ ਕੇ ਆਇਆ, ਉਸਨੂੰ ਇਹਨਾਂ ਗੱਲਾਂ ਨਾਲ ਤਾਂ ਕੋਈ ਮਤਲਬ ਨਹੀਂ ਨਾ, ਉਹਦਾ ਧਿਆਨ ਕੇਵਲ ਆਪਣੇ ਘਰ ਦੇ ਸਹੂਲਤਾਂ ਤੱਕ ਸੀਮਤ ਹੈ, ਉਹ ਕੇਵਲ ਆਪਣੇ ਸਵਾਰਥ ਬਾਰੇ ਸੋਚਦਾ ਹੈ, ਉਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਵੀ ਉਹਦੇ ਦਿਲ ਤੇ ਕੀ ਗੁਜ਼ਰ ਰਹੀ ਹੈ, ਪਤਾ ਨਹੀਂ ਉਹ ਕਿੰਨਾ ਗਰੀਬ ਹੋਵੇ, ਕਿੰਨਾ ਲਾਚਾਰ ਹੋਵੇ, ਉਹਦੇ ਕੋਲ ਅਗਰ ਇਹੋ ਹੀ ਇਹਦੀ ਜਗ੍ਹਾ ਤੇ ਮੈਂ ਖੜਾ ਹੋਵਾਂ ਤੇ ਮੇਰੇ ਦਿਲ ਤੇ ਕੀ ਗੁਜ਼ਰੇ, ਪਰ ਇਹਨਾਂ ਗੱਲਾਂ ਦੀ ਉਹ ਪਰਵਾਹ ਨਹੀਂ ਕਰਦਾ, ਇਹਨੂੰ ਮੋਹ ਕਹਿੰਦੇ ਨੇ। ਖਿਆਲ ਕਰੋ ਇਹ ਕੀ ਹੈ ਮੋਹ, ਬੰਦਾ ਆਪਣੀ ਨਿੱਜੀ ਗਰਜ਼ ਬਾਰੇ ਸੋਚ ਰਿਹਾ, ਆਪਣੇ ਸਵਾਰਥ ਬਾਰੇ ਸੋਚ ਰਿਹਾ, ਆਪਣੀਆਂ ਸਹੂਲਤਾਂ ਵਧਾਉਣ ਬਾਰੇ ਸੋਚ ਰਿਹਾ, ਪਰ ਇਸ ਵਿੱਚ ਕੋਈ ਦੋ ਰਾਏ ਨਹੀਂ। ਅਸੀਂ ਕਮਾ ਸਕਦੇ, ਤੂੰ ਜਿੰਨਾ ਮਰਜ਼ੀ ਕਮਾ ਸਕਦਾ, ਪਰ ਸਚਾਈ ਨਾਲ, ਇਮਾਨਦਾਰੀ ਨਾਲ ਤੂੰ ਆਪਣੀ ਮਿਹਨਤ ਨਾਲ ਸਹੂਲਤਾਂ ਪੈਦਾ ਕਰ ਲੈ, ਮਨਾ ਨਹੀਂ ਕਰਦਾ, ਗੁਰਮਤ ਮਨਾ ਨਹੀਂ ਕਰਦੀ, ਪਰ ਆਪਣੀ ਸਹੂਲਤ ਵਧਾਉਣ ਵਾਸਤੇ ਦੂਜੇ ਦਾ ਗਲਾ ਕੱਟ ਦੇਣਾ, ਆਪਣੀ ਸਹੂਲਤ ਵਧਾਉਣ ਵਾਸਤੇ ਦੂਜੇ ਦੀ ਜੇਬ ਕੱਟ ਲੈਣੀ, ਆਪਣੀ ਸਹੂਲਤ ਵਧਾਉਣ ਵਾਸਤੇ ਆਪਣੀ ਪਦਵੀ ਨੂੰ مس یوز کرنا، اوہدی دورورتوں کرنی، رشوت لینی، گناہ کرنا، گرو گرنتھ صاحب کہندے نا اے بندہ موچ پسیا، لوبھ وچ پسیا۔ تے ایہو جی ندی ہن تسی خیال کرو کتھے نہیں وگ رہی، کیڑے دفتر چ نہیں اے اگ لگی ہوئی، کیڑے محکمے وچ اے جڑی ہے اے ندی نہیں وگ رہی، ساری وگ رہی گرو نانک صاحب مہاراج نے اسے کر کے آ، کیونکہ گرو نانک صاحب دے وقت بھی ایسا ہی سی، نیا تک ویکتا سی۔ یہ بھی ذکر گرو گرنتھ صاحب دے وچ مہاراج گرو نانک پاتشاہ نے کیتا، آکھیا قاضی ہوئے کہ بہ نیائے، پھیرے تسبیح کرے خدائے، وڈی لے کے حق گوائے۔ یہ بھی ذکر کیتا، آکھیا ویکھو کمال دی گل ہے، نیا دی کرسی دے اُتے ایک دھارمک آگو بیٹھا ہے، تے او بھی رشوت لے کے نیا نو انیا چ تے انیا نو نیا چ بدلدا ہے، وہ بھی بڑی چھتی ارتھ بدلتا ہے، بھائی دھرم گرنتھ دے ارتھ بدل دیو، ہاتھ جو کتاب رکھتا ہے شریعت ہی وہ ارتھ ہی بدل دیتا ہے، جے کو پوچھے تا پڑھ سنائے، جے کوئی پہلی تا گل عام بندہ اینی جرت کردا ہی نہیں، وہ کہتا ہے چھڈو میں کی لڑنی، پر جے کوئی ماڑی موٹی جرت طاقت کر لے کہ نیا ادیش صاحب قاضی صاحب، یہ مطلب یہ نہیں، یہ بنتا ہے تو اس کو جھوٹیا دے گا، ان جھوٹیا کرنے واسطے بڑی دلیل اس نے پہلے بنا کے رکھیا ہوں نے، یہ مطلب ہے انہیں اپنے جھوٹ نو بھی سچ بنا پاویں گرنتھاں دے پرمان ہی کیوں نہ دینے پین۔ سوارتھی بندہ خیال کرو اپنے سوارتھ دا بھگت ہوندا ہے، کدے بھی دھرم گرنتھ دا بھگت نہیں ہوندا، سوارتھی بندہ اپنے پدارتھاں دا بھگت ہوندا ہے، سوارتھی آدمی بھگتی کردا ہے کیول اپنی گرجاں دی، دھرم دی کوئی بھگتی رب دی، رب دا پدارتھ ہے، وہ رب دا ہنکار ہے، وہ خدا جہاں وہ ہے، وہ لوب ہے، وہ رب دا بھگت نہیں ہوتا، وہ رب دا بھگت کا کیول وکھاوا ہوتا ہے کہ باہروں پہراوا پہن لو، وہ پوجا بھگتی کا جو من چ چل رہے سمرن تو وہ ہے، خیال کرو سمرن تو وہ پدارت کا ہے، اسی سوچتے ہاں سکھمنی صاحب دا پاٹھ کریے، پر جی اس بھاونا لے کے کر رہے ہیں کہ سکھمنی صاحب دا پاٹھ کرن تو بعد ساڈی لاٹری نکل آنی ہے، تے خیال کرو پھر تو اسی بھگت لاٹری دے ہوئے نا، کروڑ روپے دے ہوئے، سکھمنی صاحب جی دی بھگتی تو ہو ہی نہ سکی، سکھمنی صاحب دی بھگتی تو یہ ہے کہ گرو صاحب جی دا ایک ایک بچن بڑے دھیان نال پڑھیا جاتا، اس نو سمجھیا جاتا، اس نو منیا جاتا، بانی پیار نال نہیں پڑھی، بانی اس کر کے پڑھی کیونکہ اندر ایک ہور وچار چکر کٹ رہے ہیں، وہ وچار ہے کہ شاید دے نال میری لاٹری نکل آئے، وہ وچار ہے چل رہے ہیں بھی میرا بزنس وچ وادہ ہو جائے، وہ وچار ہے چل رہے ہیں بھی میرے نال دے دکاندار ساتھی نالوں میری دکان تے گاہک جا دے ہوں، تو بھگتی کی دی ہو رہی، گاہکاں دی ہو رہی ہے کہ بانی دی ہو، بھگتی کی دی ہون والی گل ہے نا، بھگتی کی دی ہو رہی ہے۔ ستگرو جی آخدے سوارتھی آدمی اپنے سوارتھ دی بھگتی کردا ہے، وہ بھگتی پرمیشر دی نہیں کرتا، سوارتھ دی کرتا ہے، جی سجن بیٹھا ہوا ایک مندر بنایا، ایک مسجد بنائی، ایک سراں بنائی، کیوں رب دی بھگتی کرن لئی نہیں، اس کر کے کہ جیڑا بھی میرے قابو آ جائے میں اس نو کسی طرح ٹھگ لوا، اسے کئی تو لوگ کہندے سن بابا یہ تو سجن ٹھگ ہے، پر ستگرو جی دے پاس جیون بدل گیا، من دے وچ تو جیون بدل گیا، من دے وچار بدل گئے، تے اوہی سجن جیڑا سی او بھائی سجن بن گیا، گرمکھ پیارا بن گیا، ستگرو دی مت دا دھارنی بن گیا، پر پہلا جیون دیکھو کی ہے، ستگرو سچے پاتشاہ یہی بھی بانی چ دیندے کہندے اے ندی کتھے نہیں وگ رہی، ہنسا دی ندی وگ رہی ہے، نردیا ظلم گھراں چ ظلم ہو رہا ہے، اگر ایک آدمی نشہ کر کے گھر آ رہا ہے تا او مت سوچے اونوں جے کوئی آ کے تو ایسا کیوں کیتا، او کہے گا میں اپنی کمائی دی پیتی ہے، میں نشہ کیتا ہے اپنی محنت دی کمائی چوں کیتا ہے، کسے نوں کی تکلیف ہے، اس نہیں جاندا، اس نے بنا تلوار پڑیاں، اس نے بنا کچھ کہاں اپنی محنت دی کمائی دے وچوں ہی نشہ کر کے کڈا وڈا ظلم کر لیا، کتا بڑا اتیاچار اس نے اپنے پروار تے اپنے بچیاں دے سوخم من دے اتے کر دیتا ہے، انہیں وہ پھٹ لا دیتا ہے اپنے معصوم بچیاں دی سوخ تے من تے جڑا کدے مٹ نہیں سکتا، وہ بچہ اگر 80 سال دی عمر ہنڈائے گا نا یاد رکھے گا کہ میرا پتا ایک شرابی ہے، ایک نشیڑی ہے، یہ گل اسی بنا پرچار تو ہی وہ من اندر پا دیتا، ظلم کر دیتا نا، وہ دیکھ لے کہ جس ویلے میرا پتا گھر وچ نہیں ہے ਭਾਵੇਂ ਉਸਨੇ ਨਸ਼ਾ ਕੀਤਾ ਹੁੰਦਾ ਹੈ, ਉਸ ਨੂੰ ਬੜੇ ਪਿਆਰ ਨਾਲ ਭੋਜਨ ਛਕਾਇਆ ਜਾਂਦਾ ਹੈ, ਉਹ ਆਪਣੇ ਲੋਰ ਵਿੱਚ ਬੈਠਾ ਰਹਿੰਦਾ ਹੈ, ਚਾਰ ਚਾਰ ਵਾਰ ਉਹਨਾਂ ਦੀ ਮਾਂ ਜਿਹੜੀ ਹੈ ਬੱਚਿਆਂ ਦੀ ਉਹ ਪ੍ਰਸ਼ਾਦਾ ਗਰਮ ਕਰਕੇ ਉਸ ਨੂੰ ਛਕਾਉਂਦੀ ਹੈ, ਫਿਰ ਠੰਡਾ ਹੋ ਜਾਂਦਾ ਹੈ, ਫਿਰ ਉਸਦਾ ਤਰਲਾ ਕਰਦੀ ਹੈ। ਉਹ ਬੱਚੇ ਸੋਚਦੇ ਨੇ ਵੀ ਆਹ ਬੜਾ ਚੰਗਾ ਕੰਮ ਹੈ, ਘਰ ਵਾਲੇ ਤਰਲੇ ਕਰਦੇ ਨੇ, ਜਿਹੜਾ ਬੰਦਾ ਨਸ਼ਾ ਕਰਕੇ ਆਏ ਉਹਨੂੰ ਤਰਲਿਆਂ ਨਾਲ ਰੋਟੀ ਖਵਾਈ ਜਾਂਦੀ ਹੈ, ਬੜੀ ਆਓ ਭਗਤ ਹੈ। ਜਦੋਂ ਬੱਚਿਆਂ ਦੇ ਕੋਲੋਂ ਸਮਾਨ ਮੰਗਾਉਂਦਾ ਹੈ, ਪਾਣੀ ਮੰਗਾਉਂਦਾ ਹੈ, ਖਿਆਲ ਕਰਿਓ ਇਹ ਉਹ ਅਤਿਆਚਾਰ ਹੈ ਜਿਹੜਾ ਬਿਨਾਂ ਤਲਵਾਰ ਤੋਂ ਹੀ ਕਰ ਦਿੱਤਾ ਗਿਆ, ਜਿਹੜਾ ਬਿਨਾਂ ਬੰਦੂਕ ਤੇ ਹਥਿਆਰ ਤੋਂ ਕਰ ਦਿੱਤਾ ਗਿਆ। ਇਹ ਹਿੰਸਾ ਦੀ ਨਦੀ ਕਿੱਥੇ ਨਹੀਂ ਵਗ ਰਹੀ, ਅੱਜ ਸਾਰੇ ਪਾਸੇ ਵਗ ਰਹੀ। ਜਦੋਂ ਬੱਚੇ ਨੂੰ ਸਿਖਾ ਦਿੱਤਾ ਗਿਆ ਕਿ ਇਹ ਆਪਣਾ ਵੈਰੀ ਹੈ, ਇਹ ਆਪਣਾ ਗੁਆਂਢੀ ਚੰਗਾ ਨਹੀਂ, ਇਹ ਬੜਾ ਬੁਰਾ ਹੈ, ਤਾਂ ਇਹਦੋਂ ਵੱਡੀ ਹਿੰਸਾ ਹੋਰ ਕੀ ਹੋਣੀ ਸੀ। ਇੱਕ ਵੈਰ ਦਾ ਬੀਜ ਬੱਚੇ ਦੇ ਮਨ ਵਿੱਚ ਸੁੱਟ ਦਿੱਤਾ ਗਿਆ, ਜਿਹੜਾ ਸਾਰੀ ਜ਼ਿੰਦਗੀ ਉਹਦੇ ਅੰਦਰ ਜਿਹੜਾ ਉਗਦਾ ਰਹੇਗਾ ਔਰ ਉਸ ਨੂੰ ਦੁਖੀ ਕਰਦਾ ਰਹੇਗਾ। ਅਸੀਂ ਵੈਰ ਕਿਹਨੇ ਸਿਖਾਇਆ? ਉਹਨੂੰ ਅਸੀਂ ਸਿਖਾਇਆ। ਚੋਰੀ ਕਰਨੀ ਕਿਹਨੇ ਸਿਖਾਈ? ਅਸੀਂ ਸਿਖਾਈ। ਬੱਚਾ ਕੋਈ ਘਰ ਦੀ ਚੀਜ਼ ਗਵਾ ਆਏ ਤੇ ਉਸ ਨੂੰ ਤਾੜਨਾ ਹੁੰਦੀ ਹੈ, ਉਹ ਕਿਸੇ ਦੀ ਚੁੱਕ ਲਿਆਏ ਤੇ ਸ਼ਾਬਾਸ਼ ਦੇ ਦਿੱਤੀ, ਤਾਂ ਇਹ ਜ਼ੁਲਮ ਨਹੀਂ ਕੀਤਾ ਤੇ ਹੋਰ ਕੀ ਕੀਤਾ? ਗੁਰੂ ਜੀ ਕਹਿੰਦੇ ਇਵੇਂ ਹਿੰਸਾ ਦੀ, ਨਿਰਦਯਾ ਦੀ, ਕਠੂਜੀਵਾ ਦੀ ਇੱਕ ਨਦੀ ਵਗ ਰਹੀ, ਦੂਜੀ ਨਦੀ ਵਗ ਰਹੀ ਹੈ ਮੋਹ ਦੀ, ਹੰਸ ਹੇਤ ਮੋਹ ਦੀ ਨਦੀ ਵਗ ਰਹੀ ਹੈ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ। ਤੇ ਸਤਿਗੁਰੂ ਨੇ ਤੀਜੀ ਨਦੀ ਦਾ ਜ਼ਿਕਰ ਕੀਤਾ, ਲੋਭ, ਲੋਭ ਦੀ ਨਦੀ ਵਗ ਰਹੀ ਹੈ ਮਨ ਅੰਦਰ। ਤੇ ਚੌਥੀ ਦਾ ਜ਼ਿਕਰ ਕੀਤਾ, ਹੰਸ ਹੇਤ ਲੋਭ ਕੋਪ ਕ੍ਰੋਧ। ਸਤਿਗੁਰੂ ਆਖਦੇ ਇੱਕ ਕ੍ਰੋਧ ਦੀ ਨਦੀ ਵਗ ਰਹੀ ਹੈ, ਜਿਸ ਕ੍ਰੋਧ ਦੇ ਭਾਵਨਾ ਦੇ ਵਹਿਣ ਚ ਬਹਿ ਕੇ ਜਿੱਥੇ ਕ੍ਰੋਧ ਆ ਗਿਆ ਨਾ, ਗੁਰੂ ਅਰਜਨ ਸਾਹਿਬ ਕਹਿੰਦੇ ਉੱਤੇ ਦਇਆ ਨਹੀਂ ਹੋ ਸਕਦੀ। ਜਾਂ ਤਾਂ ਦਇਆ ਰਹੇਗੀ ਮਨ ਚ, ਤਰਸ ਰਹੇਗਾ, ਤੇ ਜਾਂ ਕ੍ਰੋਧ ਰਹੇਗਾ। ਬੜਾ ਸੁੰਦਰ ਬਚਨ ਕੀਤਾ, ਕਹਿੰਦੇ ਹੇ ਕਾਲ ਮੂਲ ਕ੍ਰੋਧ, ਹੇ ਕਲੇਸ਼ ਦੇ ਮੁੱਢ ਕ੍ਰੋਧ, ਜਿੱਥੇ ਤੂੰ ਆ ਕੇ ਵਾਸਾ ਕਰ ਲਵੇ ਨਾ, ਕਦੰਚ ਕਰੁਣਾ ਨਾ ਉਪਰ ਜਤੇ, ਉੱਥੇ ਰੰਚਕ ਮਾਤਰ ਵੀ ਕਿਸੇ ਦੇ ਮਨ ਅੰਦਰ ਤੂੰ ਦਇਆ, ਤਰਸ, ਪਿਆਰ ਨਹੀਂ ਰਹਿਣ ਦੇਣਾ, ਇਹ ਤੇਰੀ ਸ਼ਰਤ ਹੈ। ਜਿੱਥੇ ਤੂੰ ਆ ਕੇ ਖਲਵਾਏਗਾ ਨਾ, ਉੱਥੇ ਕਲੇਸ਼ ਦਾ ਮੁੱਢ ਬਚ ਜਾਏਗਾ। ਹੇ ਕ੍ਰੋਧ, ਜਿੱਥੇ ਤੂੰ ਆਪਣੇ ਪੈਰ ਲਾ ਲਵੇਗਾ ਨਾ, ਉਸ ਜਗ੍ਹਾ ਤੇ ਦਇਆ ਤਰਸ ਨਹੀਂ ਰਹਿ ਜਾਏਗਾ, ਕਿਉਂਕਿ ਤੇਰਾ ਸੁਭਾਅ ਹੀ ਐਸਾ, ਤੂੰ ਦਇਆ ਨੂੰ ਬਰਦਾਸ਼ਤ ਨਹੀਂ ਕਰਦਾ, ਤੂੰ ਤਰਸ ਨੂੰ ਪ੍ਰਵਾਨ ਨਹੀਂ ਕਰਦਾ, ਤੈਨੂੰ ਕਲੇਸ਼ ਚੰਗਾ ਲੱਗਦਾ ਹੈ, ਇਸ ਕਰਕੇ ਤੂੰ ਜਿੱਥੇ ਵੀ ਹੋਵੇਗਾ ਕਲੇਸ਼ ਹੀ ਖੜਾ ਕਰਦਾ ਹੈਗਾ। ਜੇ ਤੂੰ ਧਰਮ ਸਥਾਨ ਵਿੱਚ ਆ ਜਾਏ ਨਾ, ਉੱਥੇ ਵੀ ਕਲੇਸ਼ ਖੜਾ ਕਰਦਾ, ਕਮਾਲ ਦੀ ਗੱਲ। ਗੁਰੂ ਪਿਆਰ ਵਾਲਿਓ, ਸਤਿਗੁਰੂ ਆਖਦੇ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ ਦੱਜੇ ਆਖਿਆ, ਪਵੇ ਦੱਜੇ ਨਾਨਕਾ, ਜਿਹੜੇ ਇਹਨਾਂ ਚ ਪੈ ਰਹੇ ਨੇ ਨਾ, ਉਹ ਬਚਦੇ ਨਹੀਂ, ਸੜ ਰਹੇ ਨੇ, ਉਹਨਾਂ ਦਾ ਆਤਮਕ ਜੀਵਨ ਤਬਾਹ ਹੋ ਰਿਹਾ। ਜਿਹਨਾਂ ਹਿੰਸਾ ਨੂੰ, ਜਿਨ੍ਹਾਂ ਨੇ ਲੋਭ ਨੂੰ, ਜਿਨ੍ਹਾਂ ਨੇ ਐਸੇ ਮੋਹ ਨੂੰ, ਜਿਨ੍ਹਾਂ ਨੇ ਐਸੇ ਕ੍ਰੋਧ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ, ਸਤਿਗੁਰੂ ਆਖਦੇ ਇਕੱਲੇ ਔਗਣ ਹੀ ਨਹੀਂ, ਇਹ ਔਗਣ ਤਾਂ ਅੱਗ ਦੀਆਂ ਨਦੀਆਂ ਦੇ ਸਮਾਨ ਨੇ, ਜਿਹੜੇ ਇਸ ਵਿੱਚ ਇੱਕ ਵਾਰ ਪੈ ਗਏ ਉਹ ਸਾਬਤ ਬਚੇ ਨਹੀਂ। ਪਵੇ ਦੱਜੇ ਨਾਨਕਾ, ਸਵਾਹ ਇਸ ਵਿੱਚ ਪਏ ਨੇ ਨਾ, ਸੜ ਕੇ ਸਵਾਹ ਹੋ ਗਏ, ਰਾਤ ਹੋ ਗਏ, ਉਹਨਾਂ ਦਾ ਆਤਮਕ ਜੀਵਨ ਝੁਲਸ ਗਿਆ। ਤੇ ਅੱਜ ਦਾ ਤੁਸੀਂ ਮੁੱਖ ਵਾਕ ਸ਼ਰਵਣ ਕੀਤਾ ਹੋਏਗਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ। ਹਜ਼ੂਰ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ, ਕਹਿੰਦੇ ਜੀ ਤਪਦਾ, ਉਹ ਇੱਕ ਵਾਰ ਤਪ ਜਾਏ ਤੇ ਠੰਡਾ ਹੋ ਜਾਏ, ਗੱਲ ਕੋਈ ਨਹੀਂ, ਤਪ ਮੁਸ਼ਕਲ ਦੀ ਗੱਲ ਹੈ, ਬਾਰ ਬਾਰ ਤਪਦਾ, ਬਾਰ ਬਾਰ ਤਪਦਾ, ਕੇਵਲ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਇਹ ਤਪਣਾ ਇਹਦਾ ਬਾਰ ਬਾਰ ਹੈ, ਹਰ ਵਕਤ ਤਪਦਾ ਰਹਿੰਦਾ। ਜੀਉ ਤਪਤ ਹੈ ਬਾਰੋ ਬਾਰ, ਤੇ ਆਖਿਆ ਤਪ ਤਪ ਖਪੈ ਬਹੁਤ ਬੇਕਾਰ, ਤਪਦਾ ਤੇ ਦੁਖੀ ਹੁੰਦਾ। ਸਤਿਗੁਰੂ ਜੀ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਹਿਲ ਲਾਏ, ਜਿਵੇਂ ਬਹੁਤ ਦੀਰਘ ਤੇ ਪੱਕਾ ਹੀ ਰੋਗ ਲੱਗਿਆ ਹੋਵੇ ਕੋਈ, ਜਿਹੜਾ ਛੁੱਟਦਾ ਨਾ ਹੋਵੇ, ਹਟਦਾ ਨਾ ਹੋਵੇ, ਇਸ ਤਰ੍ਹਾਂ ਦੀ ਜੀਵਨ ਦੀ ਹਾਲਤ ਬਣੀ ਹੋਈ ਹੈ। ਕਰਤੇ ਦੀ ਸਿਫਤ ਸਲਾਹ, ਗੁਰੂ ਦੇ ਉਪਦੇਸ਼ ਨੂੰ ਵਿਸਾਰ ਕੇ ਇਹ ਅਵਸਥਾ ਮਨ ਦੀ ਬਣੀ ਹੈ, ਜੀਵਨ ਦੀ ਬਣੀ ਹੈ, ਹੜ ਤਪ ਰਿਹਾ, ਅਸਾੜ ਤਪੰਦਾ ਤਿਸ ਲੱਗਾ, ਹਰ ਨਾਮ ਨਾ ਜਿਨਾ ਪਾਸ। ਗੁਰਦੇਵ ਕਹਿੰਦੇ ਕਰਤੇ ਦੇ ਨਾਮ ਨਾਲ ਸਾਂਝ ਨਹੀਂ, ਇਸ ਕਰਕੇ ਤਪ ਰਿਹਾ ਜੀਵਨ, ਜਿਵੇਂ ਗਰਮੀ ਦੇ ਮੌਸਮ ਦੇ ਵਿੱਚ ਸੂਰਜ ਦੀ ਤਪਸ਼ ਦੇ ਨਾਲ ਧਰਤੀ ਚੋਂ ਛੇਕ ਨਿਕਲਦਾ, ਸਭ ਆਲਾ ਦੁਆਲਾ ਬੇਹਾਲ ਹੋਇਆ ਪਿਆ ਹੈ। ਉਹ ਗੁਰਦੇਵ ਕਹਿੰਦੇ ਜਦੋਂ ਅੰਦਰੋਂ ਤਪਸ਼ ਪੈਦਾ ਹੁੰਦੀ ਤੇ ਬੰਦਾ ਬੇਹਾਲ ਹੁੰਦਾ ਤੇ ਜਿੱਥੇ ਵੀ ਖਲੋਂਦਾ ਉੱਥੇ ਤਪਸ਼ ਦਾ ਹੀ ਮਾਹੌਲ ਜਿਹੜਾ ਸਤਿਗੁਰੂ ਦੀ ਆਖ ਤੇ ਪੈਦਾ ਕਰ ਦਿੰਦਾ ਹੈ। ਇਹ ਤਪਸ਼ ਤਾਂ ਮਨ ਦੀ ਹੈ, ਬਾਹਰ ਦੀ ਗਰਮੀ ਤੋਂ ਬਚਣ ਲਈ ਬੰਦਾ ਯਤਨ ਕਰਦਾ ਹੈ, ਕਿਸੇ ਰੁੱਖ ਦੀ ਦਰਖਤ ਦੀ ਛਾਂ ਖਲੋ ਜਾਏਗਾ, ਠੰਡੇ ਪਾਣੀ ਚ ਇਸ਼ਨਾਨ ਕਰ ਲਏਗਾ, ਕੋਈ ਪੱਖਾਂ ਦੀ ਏਸੀ ਕੋਈ ਇਸ ਤਰ੍ਹਾਂ ਦੀਆਂ ਹੋਰ ਠੰਡਕ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਛਕ ਲਏਗਾ। ਕੋਈ ਕੋਈ ਨਾ ਕੋਈ ਬੰਦਾ ਬਾਹਰੋਂ ਸਾਧਨ ਚੁਣਦਾ ਹੀ ਰਹਿੰਦਾ ਵੀ ਕਿਸੇ ਤਰ੍ਹਾਂ ਗਰਮੀ ਦੇ ਮਾੜੇ ਪ੍ਰਭਾਵ ਤੋਂ ਬਚਿਆ ਜਾਏ। ਪਰ ਅੰਦਰ ਦੀ ਜੋ ਗਰਮੀ ਹੈ, ਤਪਸ਼ ਹੈ ਜਿਹੜੀ ਜੀ ਨੂੰ ਸਾੜ ਰਹੀ ਹੈ, ਗੁਰਦੇਵ ਜੀ ਆਖਦੇ ਜਿਸ ਨੇ ਸਾਰੇ ਸੰਸਾਰ ਦਾ ਖੇੜਾ ਸਾਰੇ ਸੰਸਾਰ ਦੀ ਹਰੀ ਨੂੰ ਖਤਮ ਕੀਤਾ ਹੋਇਆ ਹੈ, ਮਹਾਰਾਜ ਕਹਿੰਦੇ ਉਸ ਦਾ ਪ੍ਰਬੰਧ ਕੀ ਹੈ? ਕੋਈ ਪ੍ਰਬੰਧ ਹੈ ਜਿਹੜਾ ਇਸ ਸ਼ਬਦ ਵਿੱਚ ਦੱਸ ਰਹੇ? ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਉਹਦਾ ਇੱਕੋ ਹੀ ਸਾਧਨ ਹੈ ਬਈ ਗੁਰੂ ਕੋਲ ਆ ਕੇ ਬੈਠ। ਇੱਥੋਂ ਕੀ ਮਿਲਣਾ? ਸਤਿਗੁਰੂ ਜੀ ਆਖਦੇ ਹਲ ਤਾਤੀ ਠੰਡਾ ਹਰ ਨਾਉ। ਇਥੋਂ ਮਿਲਣਾ ਨਾਮ ਜਿਹੜਾ ਕਿ ਠੰਡ ਦੇਣ ਵਾਲਾ, ਇਥੋਂ ਮਿਲਣਾ ਗੁਰਮਤ ਦਾ ਜੀਵਨ ਜਿਹੜਾ ਕਿ ਠੰਡਕ ਦੇਣ ਵਾਲਾ ਹੈ। ਸਤਿਗੁਰੂ ਜੀ ਆਰੰਭ ਦੇ ਬਚਨ ਵਿੱਚ ਆਖਦੇ ਕਾਹੇ ਰੇ ਮਨ ਚਿਤ ਮੈਂ ਉਦਮ ਜਾ ਆਹਰ ਜੀਓ ਪਰਿਆ। ਗੁਰੂ ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਉਦਮਸ਼ੀਲ ਬਣਾਉਂਦੀ ਹੈ ਕਿ ਮਨੁੱਖ ਆਲਸ ਨੂੰ ਛੱਡੇ। ਸਤਿਗੁਰੂ ਨੇ ਬਾਣੀ ਚ ਆਖਿਆ ਆਲਸ ਕਿਹਨੂੰ ਹੁੰਦਾ? ਮਨਮੁਖ ਨੂੰ। ਮਨਮੁਖ ਕਹੋ ਆਲਸ ਘਣੋ। ਜਿਹੜਾ ਗੁਰਮੁਖ ਦਾਈ ਵਾਲੇ ਜੀਵਨ ਦੇ ਰਾਹ ਪੈਂਦਾ ਉਹਦੇ ਜੀਵਨ ਚ ਆਲਸ ਨਹੀਂ ਹੁੰਦਾ। ਉਹਦੇ ਜੀਵਨ ਚ ਕੀ ਹੁੰਦਾ? ਉਦਮ, ਉਪਰਾਲਾ, ਕੋਸ਼ਿਸ਼, ਯਤਨ। ਪਰ ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਇੱਥੇ ਕਹਿ ਰਹੇ ਨੇ ਹੇ ਮੇਰੇ ਮਨ ਕਾਹੇ ਕਿਉਂ ਰੇ ਮਨ ਹੇ ਮੇਰੇ ਮਨਾ ਚਿਤਮੈ ਉਦਮ ਤੂੰ ਉਦਮ ਚਿਤਵਦਾ ਹੈ। ਹੁਣ ਖਿਆਲ ਕਰਿਓ ਇੱਥੇ ਉਦਮ ਦਾ ਅਰਥ ਕੀ ਹੈ? ਜੇਕਰ ਇੱਕ ਨੇਕ ਆਦਮੀ ਆਪਣੀ ਧਰਮ ਕਿਰਤ ਕਰਦਾ, ਮੰਨ ਲਓ ਕੋਈ ਮਜ਼ਦੂਰ ਹੈ, ਉਸਨੇ ਸਵੇਰੇ ਉੱਠਿਆ ਆਪਣੇ ਸਮੇਂ ਦੇ ਉੱਤੇ ਜਾ ਕੇ ਮਜ਼ਦੂਰੀ ਤੇ ਲੱਗ ਗਿਆ, ਸ਼ਾਮ ਤੱਕ ਮਜ਼ਦੂਰੀ ਕੀਤੀ, ਜਿੰਨਾ ਮਿਹਨਤਾਂ ਦਾ ਮਿਲਿਆ ਲੈ ਕੇ ਖੁਸ਼ੀ ਖੁਸ਼ੀ ਘਰ ਆਇਆ, ਆਪਣੇ ਘਰ ਦੀ ਸੇਵਾ ਸੰਭਾਲ ਉਸਨੇ ਨਾਲ ਨਾਲ ਮਾੜਾ, ਇਹ ਉੱਦਮ ਮਾੜਾ ਨਹੀਂ। ਪਰ ਇੱਕ ਉੱਦਮ ਕਰ ਰਿਹਾ ਜਿਸ ਵੇਲੇ ਹਨੇਰਾ ਹੋ ਰਿਹਾ। ਖਿਆਲ ਕਰਿਓ, ਮੈਂ ਇੱਕ ਉਦਾਹਰਣ ਦੇ ਰਿਹਾ, ਹਨੇਰਾ ਹੋ ਰਿਹਾ, ਦਿਨ ਵੇਲੇ ਉਸਨੇ ਸਾਰਾ ਬਾਜ਼ਾਰ ਫਿਰਕੇ ਵੇਖਿਆ, ਉਸਨੇ ਸਾਰਾ ਸਮਾਨ ਇਕੱਠਾ ਕੀਤਾ, ਉਸਨੇ ਦਿਨ ਵੇਲੇ ਕੀ ਵੇਖਿਆ ਕਿ ਮੈਂ ਕਿਸ ਘਰ ਵਿੱਚ ਰਾਤ ਦੇ ਹਨੇਰੇ ਚ ਚੋਰੀ ਕਰ ਸਕਦਾ ਹਾਂ? ਇੱਕ ਨੇ ਦਿਨੇ ਉਦਮ ਕੀਤਾ, ਆਪਣੀ ਮਿਹਨਤ ਕੀਤੀ ਹੈ, ਪਰਿਵਾਰ ਪਾਲਿਆ, ਇੱਕ ਨੇ ਰਾਤ ਦੇ ਸਮੇਂ ਉਹਨੇ ਵੀ ਉਦਮ ਹੀ ਕੀਤਾ, ਸਾਧਨ ਜੁਟਾਏ, ਸਾਰਾ ਦਿਨ ਮਿਹਨਤ ਕਰਦਾ ਰਿਹਾ, ਦੇਖਦਾ ਪਰਖਦਾ ਰਿਹਾ, ਫਿਰ ਉਸਨੇ ਰਾਤ ਨੂੰ ਰਿਸਕ ਲੈ ਕੇ ਕਿੰਨੀ ਮਿਹਨਤ ਦੇ ਨਾਲ ਜਿਹੜਾ ਸੀ ਉਹ ਕਿਸੇ ਦੇ ਘਰ ਵਿੱਚ ਫੇਰ ਕੀਤੀ, ਡਾਕਾ ਮਾਰਿਆ, ਇਹ ਵੀ ਉਹਨੇ ਉਦਮ ਹੀ ਕੀਤਾ। ਪਰ ਇੱਕ ਤਾਂ ਉਦਮ ਸਕਾਰਤਾ ਹੈ, ਇੱਕ ਦਾ ਉਦਮ ਚੰਗਾ ਹੈ, ਦੂਸਰੇ ਦਾ ਕੀਤਾ ਹੋਇਆ ਉਦਮ ਮਾੜਾ ਹੈ। ਉਦਮ ਦਾ ਅਰਥ ਕੀ ਹੈ? ਮਨ ਵਿੱਚ ਕਿਸੇ ਕੰਮ ਲਈ ਉਤਸ਼ਾਹ ਪੈਦਾ ਹੋ ਗਿਆ, ਉਦਮ ਕਹਿੰਦੇ ਨੇ ਮਨ ਵਿੱਚ ਉਤਸ਼ਾਹ ਪੈਦਾ ਹੋ ਗਿਆ। ਇੱਕ ਦੇ ਮਨ ਵਿੱਚ ਉਤਸ਼ਾਹ ਮਨ ਚੋਰੀ ਕਰਨ ਲਈ, ਇੱਕ ਦੇ ਮਨ ਚ ਉਤਸ਼ਾਹ ਹੈ ਆਪਣੀ ਨੇਕ ਕਿਰਤ ਕਮਾਈ ਕਰਨ ਲਈ। ਗੁਰੂ ਜੀ ਉਸ ਮਾੜੇ ਪਾਸੇ ਦਾ ਜਿਹੜਾ ਉਤਸ਼ਾਹ ਤੇ ਸਮਝਾਉਂਦੇ ਰੋਕਦੇ ਨੇ ਤੇ ਸਮਝਾਉਂਦੇ ਨੇ, ਵੇਖ ਕੇਵਲ ਇਹੀ ਇੱਕ ਰਾਹ ਨਹੀਂ ਕਿ ਤੂੰ ਮੰਦੇ ਕਰਮ ਕਰੇ, ਤੂੰ ਕੇਵਲ ਕੱਚਾ ਧਨ ਸੰਚੇ, ਤੂੰ ਕਿਤੇ ਬੁਰਾਈ ਕਰੇ, ਤੂੰ ਲੁੱਟ ਖਸੁੱਟ ਕਰੇ, ਤੂੰ ਰਿਸ਼ਵਤ ਲਵੇ। ਕੁਦਰਤ ਨੇ ਵੇਖ ਕਿੰਨੇ ਵਸੀਲੇ ਪੈਦਾ ਕੀਤੇ ਨੇ, ਤੂੰ ਕੁਦਰਤ ਦੇ ਵਸੀਲਿਆਂ ਨੂੰ ਵਰਤ ਕੇ ਆਪਣਾ ਜੀਵਨ ਦਾ ਗੁਜ਼ਾਰਾ ਕਰ ਸਕਦਾ? ਉਸ ਮਾੜੇ ਉਦਮ ਤੇ ਕਟਾਕਸ਼ ਕਰ ਰਹੇ, ਮਾੜੇ ਪਾਸੇ ਦੇ ਉਤਸ਼ਾਹ ਵਾਲੇ ਪਾਸੇ ਸਤਿਗੁਰੂ ਕਟਾਕਸ਼ ਕਰ ਰਹੇ, ਜਿੱਥੇ ਸਤਿਗਾਣੀ ਚ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ। ਹੁਣ ਜਿਹੜਾ ਬੁਰੇ ਕੰਮ ਲਈ ਉੱਠ ਖਲੋਤਾ ਉਹਦੇ ਅੰਦਰ ਵੀ ਇੱਕ ਉਦਮ ਹੈ, ਪਰ ਉਹ ਬੁਰੇ ਪਾਸੇ ਦਾ, ਉਹਦੇ ਅੰਦਰ ਵੀ ਇੱਕ ਉਤਸ਼ਾਹ ਹੈ, ਬੁਰੇ ਪਾਸੇ ਦਾ ਹੈ। ਗੁਰੂ ਪਿਆਰ ਵਾਲਿਓ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਦਮਸ਼ੀਲ ਹੋਣ ਨੂੰ ਇੱਕ ਗੁਣ ਆਖਦੇ ਨੇ, ਪਰ ਨੇਕ ਚੰਗੇ ਪਾਸੇ ਆਖਦੇ ਕਾਹੇ ਰੇ ਮਨ ਚਿਤ ਮੈਂ ਉਦਮ ਜਾ ਆਹਰ ਹਰ ਜੀਉ ਪਰਿਆ। ਆਹਰ ਦਾ ਮਤਲਬ ਹੈ ਲੱਗਿਆ ਹੋਇਆ ਇੱਕ ਕੰਮ ਵਿੱਚ। ਉਹ ਵਾਹਿਗੁਰੂ ਪਰਮੇਸ਼ਰ ਨੇ ਵਸੀਲੇ ਪੈਦਾ ਕਰ ਦਿੱਤੇ ਸੰਸਾਰ ਦੇ ਹਰ ਮਨੁੱਖ ਲਈ, ਹਰ ਇੱਕ ਜੀਵ ਜੰਤੂ ਲਈ, ਜਿੱਥੇ ਜਿਸ ਮਾਹੌਲ ਚ ਉਸਨੇ ਜਿਹੋ ਜਿਹੇ ਉਸ ਪੈਦਾ ਕਰ ਦਿੱਤਾ ਉੱਥੇ ਉਸਦੀ ਖੁਰਾਕ ਵੀ ਨਿਯਤ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜ਼ਕ ਆਗੈ ਕਰ ਧਰਿਆ। ਇੱਕ ਉਦਾਹਰਣ ਦਿੱਤੀ ਸਾਨੂੰ ਸਮਝਾਉਣ ਵਾਸਤੇ, ਇਹ ਸਮਝਾਉਣ ਵਾਸਤੇ ਕਿ ਆਪਣੇ ਵਸੀਲੇ ਵਿੱਚੋਂ ਹੀ ਆਪਣੇ ਸਾਧਨ ਪੈਦਾ ਕੀਤੇ ਜਾ ਸਕਦੇ ਨੇ। ਜਿਵੇਂ ਪੱਥਰਾਂ ਦੇ ਵਿੱਚ ਰਹਿਣ ਵਾਲੇ ਕੀੜੇ ਜਿਹੜੇ ਨੇ, ਉਹਨਾਂ ਨੂੰ ਖੁਰਾਕ ਲੈਣ ਵਾਸਤੇ ਮੈਦਾਨਾਂ ਚ ਨਹੀਂ ਆਉਣਾ ਪੈਂਦਾ, ਉਹ ਕਿਉਂਕਿ ਉੱਥੇ ਜੰਮੇ, ਉੱਥੇ ਪੈਦਾ ਹੋਏ, ਇਸ ਕਰਕੇ ਉਹਨਾਂ ਦੀ ਖੁਰਾਕ ਵੀ ਉਹੋ ਜਿਹੀ ਬਣਾ ਦਿੱਤੀ, ਉੱਥੇ ਹੀ ਪੈਦਾ ਕਰ ਦਿੱਤੀ, ਵਸੀਲਾ ਬਣਾ ਦਿੱਤਾ। ਪਾਣੀ ਵਿੱਚ ਪੈਦਾ ਹੋਣ ਵਾਲੇ ਜਿਹੜੇ ਜੀਵ ਨੇ, ਉਹਨਾਂ ਨੂੰ ਆਪਣਾ ਖੁਰਾਕ ਲੈਣ ਵਾਸਤੇ ਪਹਾੜਾਂ ਤੇ ਨਹੀਂ ਜਾਣਾ ਪੈਂਦਾ, ਉਹਨਾਂ ਦੀ ਖੁਰਾਕ ਦੇ ਵਸੀਲੇ ਉਸ ਪਾਣੀ ਦੇ ਵਿੱਚ ਹੀ ਨੇ। ਅਹੀਂ ਮਹਾਰਾਜ ਨੇ ਆਖਿਆ ਨਾ ਬਾਣੀ ਦੇ ਅੰਦਰ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾ ਤਿਨਾ ਪੀਓ ਸੀ ਦੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ। ਉਦਮ ਕਰ, ਉਪਰਾਲਾ ਕਰ, ਸੁਕ੍ਰਿਤ ਕਰ, ਚੰਗੀ ਕਿਰਤ ਕਰ, ਸਤਿਗੁਰੂ ਆਖਦੇ ਚਿੰਤਾ ਤੇ ਬਿਮਾਰੀ ਹੈ। ਮੈਂ ਪਹਿਲਾਂ ਅਰਜ਼ ਕੀਤੀ ਨਾ, ਇੱਕ ਬੰਦੇ ਨੂੰ ਘਰ ਦੇ ਉਹ ਸਿਸੀ ਲਵਾਉਣ ਦੀ ਚਿੰਤਾ, ਤੇ ਉਹ ਸੋਚਦਾ ਵੀ ਹੁਣ ਰਿਸ਼ਵਤ ਲਏ ਬਿਨਾਂ ਤੇ ਕੰਮ ਨਹੀਂ ਸਰਨਾ, ਉਸ ਨੂੰ ਚਿੰਤਾ ਹੈ ਕਿ ਗੱਡੀ ਹੋਰ ਮਹਿੰਗੀ ਹੋਣੀ ਚਾਹੀਦੀ ਹੈ, ਉਹ ਪਰਵਾਹ ਹੀ ਨਹੀਂ ਕਰਦਾ ਵੀ ਇਹਦੇ ਕੋਲ ਕਿਰਾਇਆ ਵੀ ਹੈ ਜਾਣ ਜੋਗਾ ਕਿ ਨਹੀਂ, ਉਹਨੂੰ ਤਾਂ ਆਪਣੀ ਗੱਡੀ ਦੀ ਚਿੰਤਾ ਹੈ, ਤੋ ਚਿੰਤਾ ਤਾਂ ਇਹੋ ਜਿਹੇ ਕੰਮ ਕਰਾਉਂਦੀ ਹੈ। ਸਤਿਗੁਰੂ ਜੀ ਆਖਦੇ ਨੇ ਜਨਨ ਬਣਤਾ ਲੋਕ ਸੁਧ ਬਣਤਾ ਹੋਏ ਨਾ ਕੇਸ ਕੀ ਧਰਿਆ। ਜਨਨ ਦਾ ਅਰਥ ਹੈ ਜਨਨੀ, ਮਾਂ, ਪਿਤਾ, ਬਾਪ, ਲੋਕ ਜਿਨ੍ਹਾਂ ਨਾਲ ਸਾਡੇ ਸੰਬੰਧ ਨੇ ਸਮਾਜ ਦੇ ਉਹ ਲੋਕ। ਸੁਧ ਦਾ ਅਰਥ ਹੈ ਪੁੱਤਰ ਧੀਆਂ, ਬਣਤਾ ਦਾ ਅਰਥ ਹੈ ਇਸਤਰੀ ਪਤਨੀ। ਮਹਾਰਾਜ ਕਹਿੰਦੇ ਕੋਏ ਨਾ ਕਿਸ ਕੀ ਧਾਰਿਆ, ਖਿਆਲ ਕਰੇ ਧਾਰਿਆ ਦਾ ਅਰਥ ਹੈ ਆਸਰਾ, ਕਿਸੇ ਨੂੰ ਆਸਰਾ ਦੇਣ ਵਾਲੇ। ਹੁਣ ਬੰਦਾ ਸੋਚਦਾ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਕਈ ਵਾਰ ਮਿਹਣਾ ਦਿੰਦਾ, ਉਹ ਮੈਂ ਝੂਠ ਸੱਚ ਬੋਲ ਕੇ ਕਮਾਈ ਕਰਕੇ ਲਿਆਇਆ, ਤੁਸੀਂ ਮੇਰੀ ਜਰਾ ਜਿੰਨੀ ਕਦਰ ਨਹੀਂ ਕਰਦੇ, ਮੈਂ ਕਿੰਨੀਆਂ ਬੇਈਮਾਨੀਆਂ ਕੀਤੀਆਂ ਤੁਹਾਡੇ ਵਾਸਤੇ, ਘੱਟ ਤੋਲਿਆ ਤੁਹਾਡੇ ਵਾਸਤੇ, ਬੇਇਨਸਾਫੀਆਂ ਕੀਤੀਆਂ ਤੁਹਾਡੇ ਵਾਸਤੇ, ਮੈਂ ਗਰੀਬਾਂ ਦੇ ਮੂੰਹ ਚ ਰੋਟੀ ਖੋ ਖੋ ਕੇ ਲਿਆਂਦੀ, ਪਰ ਤੁਸੀਂ ਮੇਰਾ ਜ਼ਰਾ ਜਿੰਨਾ ਸਤਿਕਾਰ ਨਹੀਂ ਕਰਦੇ। ਖਿਆਲ ਕਰੇ, ਇਹ ਬੰਦਾ ਲਫ਼ਜ਼ ਆਮ ਹੀ ਬੋਲ ਲੈਂਦਾ, ਕਈ ਵਾਰ ਸਮਾਜ ਵਿੱਚ ਆਪਣੇ ਘਰ ਵਿੱਚ ਵਿਗਾੜ ਹੋ ਗਿਆ, ਪਰ ਸਾਰੀ ਬੇਨਤੀ ਕਰਾਂ, ਸਾਰੀ ਜ਼ਿੰਦਗੀ ਸਤਿਕਾਰ ਕੀਤਾ ਨਹੀਂ ਤੇ ਸਤਿਕਾਰ ਪਾਉਣ ਦੀ ਇੱਛਾ ਵੇਖੋ ਕਿੰਨੀ ਹੈ। ਜਿਨ੍ਹਾਂ ਕੋਲੋਂ ਖੋਇਆ ਇਹ ਸਤਿਕਾਰ ਕੀਤਾ, ਜਿਨ੍ਹਾਂ ਕੋਲੋਂ ਲੁੱਟਿਆ ਆਪਣੇ ਬੱਚਿਆਂ ਨੂੰ ਆਪ ਹੀ ਬੰਦਾ ਦੱਸ ਰਿਹਾ ਉਹ ਤੁਹਾਡੇ ਵਾਸਤੇ ਮੈਂ ਖੋ ਕੇ ਲਿਆਇਆ, ਤੁਹਾਡੇ ਵਾਸਤੇ ਮੈਂ ਰਿਸ਼ਵਤਾਂ ਲਈਆਂ, ਤੁਹਾਡੇ ਵਾਸਤੇ ਮੈਂ ਝੂਠ ਸੱਚ ਮੈਂ ਤੁਹਾਡੇ ਵਾਸਤੇ ਮੈਂ ਬੇਈਮਾਨੀਆਂ ਕੀਤੀਆਂ ਤੇ ਤੁਸੀਂ ਮੇਰੀ ਜਰਾ ਜਿੰਨੀ ਕਦਰ ਨਹੀਂ ਪਾਉਂਦੇ। ਪਤਨੀ ਨੂੰ ਆਖਦਾ ਤੇਰੀਆਂ ਸਹੂਲਤਾਂ ਲਈ ਮੈਂ ਕੀ ਨਹੀਂ ਕੀਤਾ, ਉੱਥੇ ਹੀ ਬੰਦਾ ਸੱਚ ਬੋਲ ਰਿਹਾ, ਖਿਆਲ ਕਰੇ ਬੜਾ ਸੱਚ ਬੋਲ ਰਿਹਾ, ਇਹ ਸਭ ਤੋਂ ਵੱਡਾ ਸੱਚ ਬੋਲਿਆ ਉਸਨੇ ਤੇ ਨਾਲ ਦੱਸ ਵੀ ਦਿੱਤਾ ਵੀ ਮੈਂ ਲੋਕਾਂ ਦਾ ਇੰਨਾ ਕੀ ਸਤਿਕਾਰ ਕੀਤਾ ਜੇ, ਤੇ ਨਾਲ ਬੰਦਾ ਇਹ ਵੀ ਕਿਰਪਾ ਭਾਵਨਾ ਰੱਖਦਾ ਵੀ ਜੇ ਵੇਖ ਮੰਗੇ ਅੰਮ੍ਰਿਤ। ਵੇਖੋ ਇੱਕ ਪਾਸੇ ਜ਼ਹਿਰ ਬੀਜ ਕੇ ਆਇਆ, ਲੋਕਾਂ ਨੂੰ ਲੁੱਟਿਆ, ਝੂਠ ਬੋਲਿਆ, ਰਿਸ਼ਵਤ ਲਈ ਹੈ, ਬੇਈਮਾਨੀ ਕੀਤੀ ਹੈ, ਗਲੇ ਕੱਟੇ ਨੇ, ਲੋਕਾਂ ਦੇ ਹੱਕ ਹੜੱਪੇ ਨੇ, ਆਪੇ ਹੀ ਦੱਸ ਰਿਹਾ ਤੇ ਨਾਲ ਕਹਿੰਦਾ ਮੇਰਾ ਸਤਿਕਾਰ ਕਰੋ, ਤੁਹਾਡੇ ਲਈ ਇੰਨਾ ਕੁਝ ਕੀਤਾ। ਹੁਣ ਜਦੋਂ ਆਪ ਸਾਰੀ ਜ਼ਿੰਦਗੀ ਸਤਿਕਾਰ ਨਹੀਂ ਕੀਤਾ ਕਿਸੇ ਦਾ, ਹਮੇਸ਼ਾ ਧੱਕਾ ਹੀ ਕੀਤਾ, ਬੇਇਨਸਾਫੀ ਕੀਤੀ ਹੈ, ਤੇ ਬੰਦਿਆ ਜ਼ਹਿਰ ਤੇ ਬੀਜ ਬੀਜ ਕੇ ਆਸ ਕਰਦਾ ਕਿ ਅੰਮ੍ਰਿਤ ਫਲ ਮਿਲੇ, ਉਹ ਤੈਨੂੰ ਘਰੋਂ ਵੀ ਨਹੀਂ ਮਿਲਣਾ, ਕਿਉਂਕਿ ਘਰ ਦੇ ਬੱਚੇ ਜਾਣਦੇ ਨੇ ਕਿ ਅੱਤ ਦਾ ਬੇਈਮਾਨ ਤੇ ਕੁਰਸ ਹੈ ਸਾਡਾ ਬਾਪ, ਸਾਡਾ ਪਤੀ, ਸਾਡਾ ਭਰਾ, ਸਾਡਾ ਬੇਟਾ, ਸਾਡਾ ਮਿੱਤਰ, ਉਹ ਸਾਹਮਣੇ ਪਦਾਰਥਾਂ ਦੀ ਆਪਣੇ ਸਵਾਰਥ ਲਈ ਕਹਿ ਸਕਦੇ ਨੇ ਬੜਾ ਚੰਗਾ, ਇੱਟ ਪਿਛਦਾ ਹੀ ਕਹਿੰਦੇ ਵੀ ਬੜਾ ਬੇਈਮਾਨ ਹੈ, ਬੜਾ ਚੋਰ ਹੈ। ਇਹ ਸਤਿਕਾਰ ਤੂੰ ਲੋਕਾਂ ਦਾ ਕੀਤਾ, ਇਹ ਸਤਿਕਾਰ ਤੈਨੂੰ ਮਿਲਣਾ, ਉਹਦੀ ਆਵਾਜ਼ ਹੈ ਨਾ, ਤੂੰ ਜਿਹੜੀ ਆਵਾਜ਼ ਦਿੱਤੀ ਹੈ ਉਹ ਤੈਨੂੰ ਮਿਲਣੀ। ਹੁਣ ਇਸ ਜਗ੍ਹਾ ਦੇ ਉੱਤੇ ਤੇਰਾ ਆਸਰਾ ਕੌਣ ਬਣੇ, ਤੂੰ ਬੇਈਮਾਨੀ ਕੀਤੀ ਹੈ ਤੇ ਬੇਈਮਾਨ ਹੈ, ਤੂੰ ਪਾਪ ਕਮਾਇਆ ਤੇ ਪਾਪੀ ਹੈ, ਉਸ ਪਾਪ ਨੂੰ ਕੋਈ ਧਰਮ ਵਿੱਚ ਨਹੀਂ ਬਦਲ ਸਕਦਾ, ਖਿਆਲ ਕਰੋ ਉਸ ਪਾਪ ਨੂੰ ਕੋਈ ਧਰਮ ਵਿੱਚ ਨਹੀਂ ਬਦਲ ਸਕਦਾ। ਮਹਾਰਾਜ ਜੀ ਆਖਦੇ ਸਾਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਭਉ ਦਾ ਅਰਥ ਹੈ ਡਰ, ਡਰ ਦਾ ਮਤਲਬ ਹੈ ਸਹਿਮ ਹੈ ਮਨ ਦੇ ਅੰਦਰ, ਸਹਿਮ ਹੈ ਤੇ ਚਿੰਤਾ ਪੈਦਾ ਹੋਵੇਗੀ, ਚਿੰਤਾ ਹੈ ਤਾਂ ਰੋਗ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ ਚਿੰਤਾ ਰੋਗ ਹੈ। ਅੱਜ ਨਾਲ ਇਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਚ ਫਰਮਾਇਆ, ਕਹਿੰਦੇ ਮੇਰਾ ਸਤਿਗੁਰੂ ਐਸਾ ਸਮਰੱਥ ਹੈ, ਜਦੋਂ ਮੈਂ ਆਪਣੇ ਸਮਰੱਥ ਸਤਿਗੁਰੂ ਦੇ ਚਰਨਾਂ ਦੇ ਵਿੱਚ ਢਹਿ ਪੈਂਦਾ, ਉਸ ਦੇ ਉਪਦੇਸ਼ ਨੂੰ ਮੰਨ ਲੈਂਦਾ, ਸਤਿਗੁਰ ਮੇਰਾ ਵੱਡ ਸਮਰੱਥਾ ਜੀ ਸੰਭਾਲੀ, ਜਦੋਂ ਮੈਂ ਮਨ ਕਰਕੇ ਉਹਨੂੰ ਚੇਤੇ ਕਰਦਾ, ਸਭ ਦੁੱਖ ਲੱਥਾ ਕਿਹੜਾ ਦੁੱਖ ਮਹਾਰਾਜ ਲੈ ਗਿਆ। ਕਹਿੰਦੇ ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜੀ। ਉਸਨੇ ਮੇਰੇ ਅੰਦਰ ਹਉਮੈ ਦੀ ਉੱਠਦੀ ਪੀੜ ਨੂੰ ਦੂਰ ਕਰ ਦਿੱਤਾ, ਹਉਮੈ ਦਾ ਦਰਦ ਕੱਢ ਦਿੱਤਾ ਮੇਰੇ ਜੀਵਨ ਚੋਂ, ਤੇ ਆਖਿਆ ਚਿੰਤਾ ਦਾ ਰੋਗ ਵੀ ਮੁਕਾ ਦਿੱਤਾ। ਚਿੰਤਾ ਰੋਗ ਗਈ ਹਉ ਪੀੜਾ ਜੀ, ਆਪ ਕਰੇ ਪ੍ਰਤਪਾਲਾ ਜੀਓ। ਮੇਰਾ ਗੁਰੂ ਐਸਾ ਸਿਆਣਾ ਵੈਦ ਹੈ, ਆਖਦੇ ਉਸਨੇ ਹਉਮੈ ਦੀ ਪੀੜ ਵੀ ਦੂਰ ਕਰ ਦਿੱਤੀ ਹੈ, ਉਸਨੇ ਚਿੰਤਾ ਦਾ ਰੋਗ ਵੀ ਦਿਲੋਂ ਕੱਢ ਦਿੱਤਾ। ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਉਡੈ ਊਡ ਆਵੈ ਸਹਿ ਪੋਸਾ ਤਿਸ ਪਾਸ਼ੈ ਬਚਰੇ ਸ਼ਿਆ। ਇੱਕ ਹੋਰ ਉਦਾਹਰਣ ਮਹਾਰਾਜ ਦੇ ਰਹੇ ਨੇ, ਇੱਕ ਪੂੰਜ ਦੀ ਉਦਾਹਰਣ, ਜੈਸੇ ਗਗਨ ਫਿਰੰਤੀ ਉਡਤੀ ਕਬਰੇ ਬਾਗੇ ਵਾਲੀ ਉਹ ਰਾਖੈ ਚੀਤ ਪੀਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸਮਾਗ। ਇੱਕ ਪੂੰਜ ਦੀ ਉਦਾਹਰਣ ਦਿੱਤੀ, ਕਹਿੰਦੇ ਉਹ ਵੇਖੋ ਦੂਰ ਦਰੇਡੇ ਉੱਡ ਰਹੀ ਹੈ, ਖੁੱਲੇ ਅਸਮਾਨ ਦੀਆਂ ਉਡਾਰੀਆਂ ਮਾਰ ਰਹੀ, ਦੂਰ ਤੱਕ ਕੋਹਾਂ ਤੱਕ ਦਾ ਪੈਂਡਾ ਉਹ ਉੱਡ ਕੇ ਤੈਅ ਕਰਦੀ ਹੈ। ਉਡੇ ਊਡ ਆਵੈ, ਉੱਡਦੀ ਹੈ ਜਾਂਦੀ ਹੈ, ਕੋਹਾਂ ਪੈਂਡਾ ਤੈਅ ਕਰਕੇ ਵਾਪਸ ਆਉਂਦੀ। ਆਵੈ ਸਹਿ ਪੋਸਾ ਇਸ ਪਾਸ਼ਾ ਬਚਰੇ ਸ਼ਰਿਆ, ਉਹਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ, ਪਰ ਬੰਦਿਆ ਕੀ ਤੇਰੇ ਆਉਂ ਘੱਟ ਤੋਲ ਕੇ ਕਰਦੀ ਹੈ, ਕਿ ਤੇਰੇ ਵਾਂਗ ਰਿਸ਼ਵਤਾਂ ਲੈ ਕੇ ਕਰਦੀ ਹੈ। ਆਪਣੇ ਖੰਭਾਂ ਦੇ ਆਸਰੇ ਤੇ ਉੱਡਦੀ ਹੈ, ਦੂਰ ਤੋਂ ਭਾਵੇਂ ਉਸ ਨੂੰ ਦਸ ਕੋਹ ਜਾਣਾ ਪਵੇ ਉੱਥੋਂ ਖੁਰਾਕ ਲੈ ਕੇ ਆਉਂਦੀ ਹੈ। ਤੇਰੇ ਉਹ ਬੇਈਮਾਨੀ ਤਾਂ ਨਹੀਂ ਨਾ ਕਰਦੀ, ਦੂਜੀਆਂ ਤੂੰ ਤਾਂ ਦਿਆਲਣੇ ਤੇ ਨਾ ਤੋੜਦੀ, ਤੂੰ ਤਾਂ ਦੂਜਿਆਂ ਦੇ ਘਰ ਤੋੜ ਕੇ ਆਪਣੇ ਘਰ ਬਣਾਉਣਾ, ਤੂੰ ਤਾਂ ਦੂਜਿਆਂ ਦੇ ਵਪਾਰ ਨੂੰ ਜ਼ੀਰੋ ਕਰਕੇ ਆਪਣੇ ਵਪਾਰ ਨੂੰ 100% ਕਰਨਾ ਚਾਹੁੰਦਾ, ਤੂੰ ਤਾਂ ਦੂਜਿਆਂ ਨੂੰ ਭੁੱਖਿਆਂ ਵੇਖ ਕੇ ਰੱਜ ਕੇ ਖਾਣਾ, ਤੂੰ ਵੇਖ ਤੇਰਾ ਤਾਂ ਜੀਵਨ ਪਸ਼ੂਆਂ ਤੇ ਪੰਛੀਆਂ ਨਾਲੋਂ ਵੀ ਨਿਕ ਰਿਹਾ ਜੀਵਨ ਹੈ, ਖਿਆਲ ਕਰ ਤੇਰਾ ਜੀਵਨ ਕਿੱਥੇ ਖੜਾ। ਇੱਕ ਪੂੰਜ ਨੂੰ ਭਾਵੇਂ ਗੁਰੂ ਅਰਜਨ ਸਾਹਿਬ ਉਦਾਹਰਣ ਦੇ ਰਿਹਾ, ਕਹਿੰਦੇ ਭਾਵੇਂ 100 ਕੋਹ ਉੱਡਣਾ ਪਵੇ ਕਹੋ ਤੋਂ ਖੁਰਾਕ ਲੈ ਕੇ ਆਉਂਦੀ, ਪਰ ਸਤਿਗੁਰੂ ਆਖਦੇ ਤੂੰ ਨਹੀਂ ਚਾਹੁੰਦਾ ਕਿ ਮੈਂ ਮਿਹਨਤ ਕਰਾਂ, ਤੂੰ ਚਾਹੁੰਦਾ ਕਿ ਮੈਨੂੰ ਕੇਵਲ ਬੇਈਮਾਨੀ ਕਰਕੇ ਇੱਕ ਸਕਿੰਟ ਚ ਸਾਰੀ ਦੁਨੀਆਂ ਦਾ ਰਾਜ ਮਿਲ ਜਾਏ। ਵੱਡੇ ਵੱਡੇ ਅਮੀਰ ਬਾਦਸ਼ਾਹਾਂ ਦੇ ਰਾਜਿਆਂ ਦੇ ਇਤਿਹਾਸ ਨੂੰ ਪੜ ਕੇ ਵੇਖੋ, ਯੋਗਤਾ ਕੋਈ ਨਹੀਂ ਸੀ ਬਾਦਸ਼ਾਹ ਬਣਨ ਦੀ, ਰਾਜੇ ਬਣਨ ਦੀ, ਪਰ ਪਦਵੀ ਤੇ ਬਹਿ ਗਏ, ਯੋਗਤਾ ਨਹੀਂ ਸੀ ਬਹਿ ਗਏ, ਪਦਵੀ ਤੇ ਵਿਰਾਜਮਾਨ ਹੋ ਗਏ। ਕਿਵੇਂ ਹੋ ਗਏ? ਤਲਵਾਰ ਦੀ ਤਾਕਤ ਨਾਲ, ਕਿਸੇ ਨੇ ਆਪਣੇ ਭੈਣ ਦਾ ਗਲਾ ਕੱਟਿਆ, ਕਿਸੇ ਨੇ ਆਪਣੇ ਭਰਾ ਦਾ ਗਲਾ ਕੱਟਿਆ, ਕਿਸੇ ਨੇ ਪੁੱਤਰਾਂ ਨੂੰ ਜੇਲ੍ਹ ਚ ਸੁੱਟਿਆ, ਕਿਸੇ ਨੇ ਆਪਣੇ ਮਿੱਤਰਾਂ ਨਾਲ ਧੋਖਾ ਕੀਤਾ, ਇਹ ਸਾਰੇ ਸ਼ੜਯੰਤਰ ਕਰਕੇ ਉਹ ਬਾਦਸ਼ਾਹ ਬਣਦੇ ਰਹੇ, ਤੇ ਜਦੋਂ ਇਹੋ ਜਿਹੇ ਨਾ ਅਹਿਲ ਆਦਮੀ ਬਾਦਸ਼ਾਹ ਬਣ ਜਾਂਦੇ ਨੇ ਤੇ ਇਹ ਕਿਵੇਂ ਆਸ ਕੀਤੀ ਜਾ ਸਕਦੀ ਹੈ ਵੀ ਸਭ ਠੀਕ ਚੱਲੇਗਾ? ਜਿਹੜਾ ਬੰਦਾ ਯੋਗ ਹੀ ਨਹੀਂ, ਉਹ ਵੀ ਤੇ ਬਹਿ ਗਿਆ ਧੱਕਾ ਕਰਕੇ, ਤੇ ਸਭ ਠੀਕ ਚੱਲਣ ਦਾ ਤਾਂ ਐਵੇਂ ਖਿਆਲ ਹੀ ਹੈ, ਠੀਕ ਚੱਲ ਨਹੀਂ ਸਕਦਾ, ਕਿਉਂਕਿ ਉਹ ਬੰਦਾ ਇਸ ਯੋਗ ਜਿਹਨੇ ਧੱਕਾ ਕਰਕੇ ਪਦਵੀ ਲਈ ਹੈ, ਜਿਹੜਾ ਆਪਣੇ ਬਾਪ ਨਾਲ ਧੱਕਾ ਕਰ ਸਕਦਾ ਦੁਨੀਆਂ ਦਾ ਕੀ ਲੱਗਦਾ? ਫਿਰ ਉਹਦੇ ਤੋਂ ਆਸ ਰੱਖਣੀ ਵੀ ਨਰਮ ਦਿਲ ਹੋਵੇ, ਇਹ ਲੋਕਾਂ ਤੇ ਤਰਸ ਕਰੇ, ਕਰ ਹੀ ਨਹੀਂ ਸਕਦਾ। ਔਰੰਗਜ਼ੇਬ ਦੀ ਇਸਤਰੀ ਇਤਿਹਾਸ ਹੀ ਹੈ, ਜਹਾਂਗੀਰ ਦਾ ਇਤਿਹਾਸ ਇਹੀ ਹੈ, ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ। ਗੁਰੂ ਪਿਆਰ ਵਾਲਿਓ, ਜਿਹੜੇ ਲੋਕ ਬੇਈਮਾਨੀਆਂ ਕਰਕੇ ਪਦਵੀਆਂ ਤੇ ਪਹੁੰਚਦੇ ਨੇ, ਕਦੇ ਸੇਵਾ ਨਹੀਂ ਕਰ ਸਕਦੇ, ਸੇਵਾ ਦਾ ਢੋਂਗ ਕਰ ਸਕਦੇ ਨੇ। ਪਦਵੀ ਇਹਦਾ ਮਤਲਬ ਪਦਵੀ ਨੂੰ ਉਹ ਪਦਵੀ ਨਹੀਂ ਸਮਝਦੇ, ਹਉਮੈ ਹੰਕਾਰ ਦੀ ਥਾਂ ਸਮਝਦੇ ਨੇ। ਗੁਰੂ ਪਿਆਰ ਵਾਲਿਓ, ਇਹੀ ਕਾਰਨ ਹੈ ਕਿ ਅੱਜ ਤੱਕ ਪਦਵੀਆਂ ਨੇ ਮਨੁੱਖਤਾ ਦਾ ਬਹੁਤ ਘੱਟ ਸਵਾਰਿਆ ਤੇ ਵਿਗਾੜਿਆ ਜ਼ਿਆਦਾ, ਸਵਾਰਿਆ ਬਿਲਕੁਲ ਜ਼ੀਰੋ, ਸਵਾਰਨ ਵਾਲੇ ਪੱਖੋਂ ਬਿਲਕੁਲ ਜ਼ੀਰੋ ਖਰਾਬ, ਵਿਗਾੜਿਆ ਬਹੁਤ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਕੋਈ ਬਾਦਸ਼ਾਹ ਦੀ ਪਦਵੀ ਨਹੀਂ ਸੀ, ਮੇਰੇ ਹਜ਼ੂਰ ਨੇ ਆਪਣੇ ਆਪ ਨੂੰ ਕੋਈ ਰਾਜ ਅਖਵਾਇਆ, ਆਪਣੇ ਆਪ ਨੂੰ ਨਿਮਾਣਾ ਰੱਬ ਦਾ ਸੇਵਕ ਅਖਵਾਇਆ, ਬਿਨਾਂ ਦੁਨੀਆਂ ਦੀਆਂ ਪਦਵੀਆਂ ਦੇ ਮਾਣ ਤੇ ਗਰੂਰ ਤੋਂ ਸਤਿਗੁਰਾਂ ਮਾਣਤਾ ਨਾਲ ਅੰਦਰ ਨਿਮਰਤਾ ਨਿਰਮਾਣਤਾ ਨਾਲ ਕੈਸੇ ਪੂਰਨੇ ਪਾਏ? ਕੋਈ ਪਦਵੀ ਵਾਲਾ ਇਹੋ ਜਿਹੇ ਪੂਰਨੇ ਪਾ ਸਕੇ? ਜਿਨ੍ਹਾਂ ਕੋਲ ਪਦਵੀਆਂ ਸਨ ਉਹਨਾਂ ਨੇ ਇਤਨੀ ਮਨੁੱਖਤਾ ਦੀ ਸੇਵਾ ਕੀਤੀ, ਸਤਿਗੁਰੂ ਨੇ ਕੋਈ ਪਦਵੀ ਨਹੀਂ ਫਿਰ ਵੀ ਮਨੁੱਖਤਾ ਦੀ ਸੇਵਾ ਕੀਤੀ। ਭਗਤ ਪੂਰਨ ਸਿੰਘ ਵਰਗੇ ਗੁਰਮੁਖਾਂ ਨੂੰ ਕਿੰਨਾ ਪਦਵੀਆਂ ਦਿੱਤੀਆਂ ਸਨ ਵੀ ਲਓ ਤੁਹਾਨੂੰ ਮਹਿਕਮਾ ਦਿੰਦੇ ਆ ਸੇਵਾ ਕਰ ਲਓ, ਕਰ ਲਈ ਨਾ, ਬਿਨਾਂ ਪਦਵੀ ਤੋਂ ਬਿਨਾਂ ਮਹਿਕਮੇ ਤੋਂ ਕਰ ਲਈ ਨਾ, ਕਿਉਂਕਿ ਇਹ ਸੰਸਾਰ ਦੀ ਸੱਚਾਈ ਹੈ ਔਰ ਜੱਗ ਜਾਹਰ ਹੈ ਕਿ ਪਦਵੀਆਂ ਕਿਵੇਂ ਪਾਈਆਂ ਜਾਂਦੀਆਂ ਨੇ। ਫਿਰ ਉਹਨਾਂ ਤੇ ਬਹਿ ਕੇ ਅਸੀਂ ਆਖੀਏ ਜੀ ਸੇਵਾ ਕਰਨ ਪਹੁੰਚ ਕਰਨ, ਇੱਥੋਂ ਤੱਕ ਪਹੁੰਚੇ ਕਿਵੇਂ ਦੇ ਹੋ? ਪਹਿਲਾਂ ਇਹ ਤਾਂ ਸਫ਼ਰ ਤਾਂ ਵੇਖੋ ਕਿਵੇਂ ਤੈਅ ਕੀਤਾ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਆਖਦੇ ਉਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਜਿਹੜਾ ਸ਼ਬਦ ਸੋਦਰ ਦੇ ਸਿਰਲੇਖ ਹੇਠ ਆਇਆ, ਇਹ ਸ਼ਬਦ ਦੋ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਉੱਥੇ ਲਫ਼ਜ਼ ਵਰਤਿਆ ਹੈ ਤਿੰਨ, ਇੱਥੇ ਲਫ਼ਜ਼ ਵਰਤਿਆ ਹੈ ਉਨ। ਕੇਵਲ ਸ਼ਬਦਾਵਲੀ ਦਾ ਫਰਕ ਹੈ, ਅਰਥਾਂ ਦਾ ਕੋਈ ਫਰਕ ਨਹੀਂ। ਸਤਿਗੁਰੂ ਜੀ ਕਹਿੰਦੇ ਹਨ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਪਰਮੇਸ਼ਰ ਦੇ ਗੁਣ ਹੀ ਸਭ ਤੋਂ ਵੱਡੀਆਂ ਸਿੱਧੀਆਂ, ਸਭ ਤੋਂ ਵੱਡੀਆਂ ਰਿੱਧੀਆਂ ਹਨ, ਕਿਉਂਕਿ ਬਾਣੀ ਨੇ ਆਖਿਆ ਰਿੱਧ ਸਿੱਧ ਨਾਵੇਂ ਕੀ ਦਾਸੀ। ਵੈਸੇ ਇਸ ਦੇਸ਼ ਵਿੱਚ ਅਣਗਿਣਤ ਲੋਕ ਨੇ ਜਿਹੜੇ ਰਿੱਧੀਆਂ ਦੇ, ਸਿੱਧੀਆਂ ਦੇ, ਕਰਾਮਾਤੀ ਤਾਕਤਾਂ ਦੇ ਦਾਅਵੇ ਕਰਦਿਆਂ ਹੋਇਆਂ ਥੱਕਦੇ ਨਹੀਂ। ਕੋਈ ਆਪਣੇ ਮੇਰੇ ਪੜੇ ਹੋਏ ਮੰਦਰ ਵਿੱਚ ਇੰਨੀ ਤਾਕਤ ਹੈ ਉਹ ਆਹ ਕੁਝ ਕਰ ਸਕਦਾ ਹੈ? ਕੋਈ ਆਖਦਾ ਜਿਸ ਵੱਲ ਮੈਂ ਵੇਖ ਲਵਾਂ ਉਹਦੇ ਬੇੜੇ ਪਾਰ ਕਰ ਦੇਣਾ, ਜਿਸ ਵੱਲ ਗੁੱਸੇ ਨਾਲ ਵੇਖ ਲਵਾਂ ਉਹਨੂੰ ਤਬਾਹ ਕਰ ਦੇਣਾ। ਇਸ ਗਲਤ ਪ੍ਰਚਾਰ ਨੇ ਅੱਜ ਤੱਕ ਸਾਨੂੰ ਸਰੀਰਾਂ ਤੇ ਪਹਿਰਾਵਿਆਂ ਦੀ ਪੂਜਾ ਦੇ ਪਿੱਛੇ ਲਾਈ ਛੱਡਿਆ। ਖਿਆਲ ਕਰੋ, ਜਿਹੜੇ ਲੋਕ ਆਪਣੀ ਰੋਟੀ ਵੀ ਨਹੀਂ ਕਮਾ ਸਕਦੇ ਅਸੀਂ ਉਹਨਾਂ ਨੂੰ ਰੱਬ ਕਹਿ ਕੇ ਅੱਜ ਤੱਕ ਪੂਜਦੇ ਆਏ ਹਾਂ ਤੇ ਪੂਜ ਰਹੇ ਹਾਂ, ਜਿਨ੍ਹਾਂ ਦੀ ਸਮਾਜ ਦੇ ਅੰਦਰ ਇੱਕ ਆਮ ਕਿਰਤੀ ਆਦਮੀ ਨਾਲੋਂ ਵੀ, ਕਿਰਤੀ ਆਦਮੀ ਤਾਂ ਬੜੀ ਚੰਗੀ ਉੱਤਮ ਸ਼੍ਰੇਣੀ ਹੈ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਗੁਰਮਤ ਨੇ ਕਿਰਤ ਨੂੰ ਮਾਨਤਾ ਦਿੱਤੀ। ਖਿਆਲ ਕਰਿਓ, ਜਿਹੜਾ ਆਦਮੀ ਆਪਣੇ ਘਰ ਦੇ ਵਿੱਚ ਵੀ ਇੱਕ ਆਮ ਆਦਮੀ ਦੀ ਬੁਕਤ ਵੀ ਨਹੀਂ ਰੱਖਦਾ ਉਹ ਸਾਡੀ ਨਜ਼ਰ ਚ ਬਹੁਤ ਪਹੁੰਚਿਆ ਹੋਇਆ ਧਾਰਮਿਕ ਪੁਰਖ ਹੈ। ਕਿਉਂ? ਕਿਉਂਕਿ ਸਾਡੇ ਮਨ ਅੰਦਰ ਇੱਕ ਖਿਆਲ ਬਹਿ ਗਿਆ ਭਈ ਇਹ ਬਹੁਤ ਪਹੁੰਚੀ ਚੀਜ਼ ਹੈ, ਕੋਈ ਇਹਦੇ ਕੋਲ ਗੈਬੀ ਤਾਕਤ ਹੈ, ਇਹਦੇ ਕੋਲ ਰੱਬੀ ਤਾਕਤ ਹੈ, ਇਹਦੇ ਬੋਲ ਸੱਚ ਹੋ ਜਾਣੇ ਨੇ, ਇਹਦੀਆਂ ਦਿੱਤੀਆਂ ਚੀਜ਼ਾਂ ਨੇ ਸਾਡਾ ਜੀਵਨ ਬਦਲ ਦੇਣਾ। ਅੱਜ ਤੱਕ ਕਿੰਨਾ ਕੁ ਬਦਲਿਆ ਸਾਡਾ ਦੇਸ਼, ਖਿਆਲ ਕਰ ਲਿਓ ਕਿੰਨਾ ਕੁ ਬਦਲਿਆ। ਮੁਆਫ ਕਰਨਾ ਮੈਨੂੰ ਇਹ ਗੱਲ ਕਹਿਣ ਵਿੱਚ ਝਿਜਕ ਕੋਈ ਨਹੀਂ, ਜਿੰਨੇ ਧਰਮ ਅਸਥਾਨ ਤੇ ਤੀਰਥ ਸਾਡੇ ਦੇਸ਼ ਵਿੱਚ ਨੇ ਨਾ, ਉਹਨੇ ਲੋਕ ਧਰਮੀ ਨਹੀਂ ਬਣ ਸਕੇ ਅੱਜ ਤੱਕ। ਸ਼ਾਇਦ ਇੱਥੇ ਤੀਰਥਾਂ ਦੀ ਗਿਣਤੀ ਵੱਧ ਹੈ ਤੇ ਲੋਕਾਂ ਦੀ ਗਿਣਤੀ ਘੱਟ ਹੈ। ਤੀਰਥਾਂ ਤੇ ਨਹਾਉਣ ਵਾਲੇ ਜ਼ਿਆਦਾ ਨੇ ਪਰ ਧਰਮੀ ਬਣਨ ਵਾਲੇ ਬੜੇ ਘੱਟ ਨੇ। ਦਾਨ ਦੇਣ ਵਾਲੇ ਬੜੇ ਜ਼ਿਆਦਾ ਨੇ ਪਰ ਸਹੀ ਅਰਥਾਂ ਦੇ ਵਿੱਚ ਲੁੱਟ ਖਸੁੱਟ ਛੱਡ ਦੇਣ ਵਾਲਿਆਂ ਦੀ ਗਿਣਤੀ ਬੜੀ ਘੱਟ ਹੈ। ਇਸ ਦੇਸ਼ ਵਿੱਚ ਦਾਨ ਦੇਣ ਵਾਲੇ ਲੋਕ ਨੇ ਉਦੋਂ ਕਿਤੇ ਜ਼ਿਆਦਾ ਰਿਸ਼ਵਤਾਂ ਲੈਣ ਵਾਲੇ ਲੋਕ ਨੇ। ਇੱਕ ਪਾਸੇ ਰਿਸ਼ਵਤ ਲੈ ਰਹੇ ਨੇ, ਦੂਜੇ ਪਾਸੇ ਰਿਸ਼ਵਤ ਵਿੱਚੋਂ ਕੁਝ ਦਾਨ ਦੇ ਰਹੇ ਨੇ। ਰਿਸ਼ਵਤ ਨਹੀਂ ਛੱਡੀ, ਉਹਦੇ ਚੋਂ ਦਾਨ ਜ਼ਰੂਰ ਦੇ ਦਿੰਦਾ। ਅਸੀਂ ਆਖਿਆ ਵੀ ਬੜੇ ਦਾਨੀ ਨੇ, ਇਹ ਕਦੇ ਗਿਣਤੀ ਕੀਤੀ ਹੈ ਵੀ ਰਿਸ਼ਵਤ ਖੋਰ ਕਿੰਨੇ ਨੇ? ਇਹ ਤਾਂ ਅਸੀਂ ਗਿਣਤੀ ਕਰ ਲਈ ਬਈ ਇੰਨੇ ਮੈਂ ਲੰਗਰ ਲਾਇਆ, ਕਦੇ ਮੈਂ ਆਪਣੀ ਇਹ ਗਿਣਤੀ ਕੀਤੀ ਹੈ ਕਿ ਅੱਜ ਤੱਕ ਧੱਕਾ ਕਿੰਨਿਆਂ ਨਾਲ ਕੀਤਾ ਹੈ, ਖੋਇਆ ਕਿੰਨਿਆਂ ਕੋਲੋਂ? ਚਾਰ ਆਦਮੀਆਂ ਨੂੰ ਰੋਟੀ ਖਵਾ ਦਿੱਤੀ ਉਹ ਚੇਤੇ ਹੈ, ਦਸਾਂ ਆਦਮੀਆਂ ਕੋਲੋਂ ਰੋਟੀ ਖੋਈ ਉਹ ਚੇਤੇ ਨਹੀਂ। ਗੁਰੂ ਪਿਆਰ ਵਾਲਿਓ, ਸਾਡਾ ਵਿਹਾਰ ਐਸਾ ਹੈ, ਅਸੀਂ ਆਪਣੇ ਅੰਤਰ ਆਦਮੀ ਨੂੰ ਕਦੇ ਵੀ ਜਾਂਚਣ ਦੀ, ਪਰਖਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਧੱਕਿਆਂ ਨੂੰ ਗਿਣਦੇ ਨਹੀਂ, ਧੱਕਿਆਂ ਦੇ ਵਿੱਚੋਂ ਕੁਝ ਹਿੱਸਾ ਅਸੀਂ ਜਿਹੜਾ ਪੁੰਨ ਦੀ ਚਾਦਰ ਉਹ ਧੱਕੇ ਤੇ ਪਾਉਣ ਵਾਸਤੇ ਜਿਹੜਾ ਕੰਮ ਕਰਦੇ ਹਾਂ, ਆਪਣੇ ਪਾਪ ਨੂੰ ਢੱਕਣ ਵਾਸਤੇ ਉਹਦੀ ਗਿਣਤੀ ਬੜੀ ਛੇਤੀ ਕਰਦੇ ਹਾਂ। ਇਹੀ ਫਰਕ ਹੈ ਕਿ ਸਾਡਾ ਜੀਵਨ ਅੱਗੇ ਨਹੀਂ ਤੁਰ ਸਕਿਆ, ਸਾਡਾ ਸਮਾਜ ਅੱਗੇ ਨਹੀਂ ਤੁਰ ਸਕਿਆ। ਇੱਥੇ ਅਸੀਂ ਪਹਿਰਾਵਿਆਂ ਦੀ, ਮਾਂ ਦੀ, ਲਿਬਾਸਾਂ ਦੀ, ਥਾਵਾਂ ਦੀ, ਜਗ੍ਹਾ ਦੀ, ਪਦਾਰਥਾਂ ਦੀ, ਬੰਦਿਆਂ ਦੀ, ਤਸਵੀਰਾਂ ਦੀ ਪੂਜਾ ਬੜੀ ਕੀਤੀ ਹੈ ਪਰ ਸਹੀ ਅਰਥਾਂ ਚ ਅਸੀਂ ਇੱਕ ਸਿਰ ਝੁਕਾਉਣ ਵਾਲੇ ਕਰਮ ਕਾਂਡੀ ਬਣ ਕੇ ਰਹਿ ਗਏ। ਅਸੀਂ ਗੁਰੂ ਦੀ ਬਾਣੀ ਤੇ ਸ਼ਬਦ ਨਾਲੋਂ ਦੂਰ ਹੋ ਗਏ ਕਿਉਂਕਿ ਸਾਡੇ ਵਿਚਕਾਰ ਅਜੇ ਵੀ ਸਰੀਰ ਖੜੇ ਨੇ, ਸਾਡੇ ਵਿਚਕਾਰ ਅਜੇ ਵੀ ਦੀਵਾਰਾਂ ਖੜੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾਉਂਦੇ? ਦੇਖੋ, ਇਹ ਖਿਆਲ ਸਾਡੇ ਮਨਾਂ ਦੇ ਅੰਦਰ ਹੈ, ਹਜ਼ਾਰਾਂ ਸਾਲ ਭਾਰਤ ਵਰਸ਼ ਦੀ ਧਰਤੀ ਗੁਲਾਮ ਬਣੀ ਰਹੀ, ਗੁਲਾਮ ਬਣੀ ਰਹੀ, ਪਰ ਕੋਈ ਕਰਾਮਾਤੀ, ਕੋਈ ਰਿੱਧੀਆਂ ਸਿੱਧੀਆਂ ਦਾ ਮਾਲਕ ਅੱਗੇ ਹੋ ਕੇ ਇਸ ਗੁਲਾਮੀ ਦੇ ਸੰਗਲਾਂ ਨੂੰ ਲਾਉਣ ਵਾਸਤੇ ਯਤਨ ਨਾ ਕਰ ਸਕਿਆ। ਇਹ ਕੇਵਲ ਗੁਰੂ ਨਾਨਕ ਦੇ ਪਿਆਰੇ ਸਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਮੂਲ ਕੇ ਉਹ ਦਰਾ ਖੈਬਰ ਵਰਗੇ ਰਸਤੇ ਬੰਦ ਕੀਤੇ, ਗਰੀਬਾਂ ਦੇ ਗਲੇ ਕੱਟਣ ਵਾਲਿਆਂ ਦੇ تلوار دے سامے آپ ڈھال بن کے کھلو گئے، مظلوماں دی حمایت کیتی، ظلم دا ورودھ کیتا، پاوے ساڈے ستگراں نوں دلی دے چاندنی چوک وچ اس گل واسطے شہادت دینی پئی، پر انہاں نے ظلم دا ورودھ کردے آپا قربان کیتا، دعوے نہیں کیتے، سادہ سنتاں منتاں واں میں بڑا کرے جائے گی، سیب لے جاؤ پوری پی جائے گی، کالا دھاگا لے جاؤ، نیلا دھاگا لے جاؤ پوری پی جائے گی، یہ سرکشا کوچ لے جاؤ پوری پی جائے گی، یہ سرکشا کوچاں دی کاڈ ادو کیوں نہ نکلی، جدوں ابدالی گھوڑے تے سوار ہو کے ہندوستان دی دھرتی تے آ دھمکدا سی، کسے نے کسے نوں کوئی تویت بنن دی وچار نہ کیتی۔ گرو پیار والیو، وہم بھرم ایک ایسی بیماری ہے جیڑی بندے نوں لگ جاندی ہے پتہ بھی نہیں لگتا۔ وہم بھرم بندے دے جیون چوں سوائے گربانی دے گیان تو نسکل نہیں سکتے، کوئی چیز نہیں کٹ سکتی، اس کر کے ستگرو دی بانی نال جڑیے، تاکہ تویت پوچھنا سکھنا منتر سوا لاچیاں چال مہورت کڈاونے جیوتشیاں دے چکراں چ پینا سرکشا نظر کوچ لینے، اے گرمت دا سکھ دا مارگ نہیں، سکھ دا مارگ گرمت نو گربانی نو آدھار بنا کے اپنا جیون جینا۔ اج ستگرو سچے پاتشاہ یہ سمجھاؤن دی کرپا کردے نے، کہندے واہگرو دے نام وچ سبنیاں داتاں دا سار ہے، آکھیا جن نانک بل بل ست بل جائیے تیا انت نہ پارا بریا، داس نانک ہے پرماتما پربھو جیو، ہے میرے اکال پورک جیو، تہاڈے تو بلہار تے ایک بار دو بار نہیں ست بل جائیے سدا لئی قربان جاندا ہے، تیرا انت نہ پارا بھرے، تیری اپار قدرت دا کوئی انت نہیں، سرا نہیں، تو بے انت ہے۔ ستگرو جی اسے کر کے کہندے جہبا ایک کون گن کہی ہے، بے شمار بے انت سوامی تیرو انت نہ گنہی لگی، آؤ اس بے انت پرماتما دے نال جڑیے جس نال سانو ستگرو دی بانی جوڑدی ہے، سانو ستگرو دی بانی سانج پوا رہی ہے، یہی کارن ستگرو جی بانی چ بیان کر دے، یہ وڈیائی ہے ست سنگی بن جان دی، یہ گن یہ خوبیاں یہ جیون انہاں نوں پراپت ہوندا ہے جڑے میرے مادھو جی ست سنگت ملے سے تریا، گر پرساد پرم پد پایا، سوکے کاشت ہریا، اس جیون دے تارنی بن جاندے ہن، ہوئیاں بھلاں چکاں دی کھما غریب نواز، گرو گرنتھ صاحب پاتشاہ جی بخشن گے سبنا دا دھنواد، بڑے پیار ستکار نال گرو فتح سانجی کرو جی، واہے گرو جی کا خالصہ، واہے گرو جی۔